हे गुरु गोपाल कर कृपा नानक गुण गावर रखो शर्म असाड़ी जीओ तेरे कमन कमन गुण कह कह गामा तू साहेब गुणी निधाना तुम्हारी महिमा वर्ण ना सको तू ठाकुर ऊच भगवान तेरे गुण बहुते मैं एक न जानिया मैं मूर्ख किस दीजै प्रणवत नानक सुन मेरे साहिबा डूबदा पत्थर ले जाए रहमत दे भंडार बख्शिश दे पुंजे समुचे संसार दा दुख हरन वाले सरबत दा भला करन वाले बाला प्रीतम साहेब श्री गुरु हरकृष्ण साहब जोत स्वरूप सतगुरु उन्हां दे पावन स्थान ते जुगो जुग अटल श्री गुरु ग्रंथ साहब पातशाह जी दी पावन बाणी बाणी दा कीर्तन आपने सुनिया हुण चल रही लड़ीवार आसा दी वार दी विचार ਉਹ ਆਰੰਭ ਕਰੀਏ ਕੱਲ ਤੱਕ ਗਿਆਰਵੀਂ ਪੌੜੀ ਤੱਕ ਸਮਾਪਤੀ ਹੋਈ ਸੀ ਅੱਜ ਬਾਰਵੀਂ ਪੌੜੀ ਦੇ ਨਾਲ ਜੋ ਸਲੋਕ ਹਨ ਇੱਕ ਸਲੋਕ ਦਾ ਪਾਠ ਆਪਣੇ ਸਰਵਣ ਕੀਤਾ ਪੌੜੀ ਦਾ ਮੁੱਖ ਭਾਵ ਹੈ ਮੂੰਹ ਚੱਲੇ ਸੋ ਅੱਗੇ ਮਾਰੀ ਹੈ ਅੱਗੇ ਉਹ ਮਾਰਿਆ ਜਾਂਦਾ ਜੋ ਮੂੰਹ ਜ਼ੋਰ ਹੋ ਕੇ ਚੱਲੇ ਆਪ ਮੁਹਾਰਾ ਚੱਲੇ ਮਨ ਮਤ ਨਾਲ ਚੱਲੇ ਮਨ ਮਰਜ਼ੀ ਨਾਲ ਚੱਲੇ ਨਾਲ ਹੀ ਉੱਤਰ ਇਹ ਵੀ ਆ ਗਿਆ ਕਿ ਅੱਗੇ ਸ਼ਾਬਾਸ਼ ਕਿੰਨਾ ਨੂੰ ਮਿਲੇਗੀ ਜੋ ਗੁਰੂ ਦੀ ਮੱਤ ਅਨੁਸਾਰ ਚੱਲੇ ਗੁਰੂ ਦੀ ਰਜ਼ਾ ਵਿੱਚ ਚੱਲੇ ਰੱਬ ਦੇ ਬਾਣੇ ਵਿੱਚ ਚੱਲੇ ਉਹਨਾਂ ਦਾ ਸਤਿਕਾਰ ਹੈ ਉਹਨਾਂ ਨੂੰ ਮਾਣ ਮਿਲਦਾ ਹੈ ਲੇਕਿਨ ਮੂੰਹ ਚੱਲੇ ਸੋ ਅੱਗੇ ਮਾਰੀ ਹੈ ਪਹਿਲੇ ਸਲੋਕ ਵਿੱਚ ਸਤਿਗੁਰਾਂ ਜੋ ਸਿਧਾਂਤ ਸਾਡੇ ਸਾਹਮਣੇ ਰੱਖਿਆ ਉਸ ਨੂੰ ਵਿਚਾਰੀਏ ਸਲੋਕ ਮਹਿਲਾ ਪਹਿਲਾ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸਲੋਕ ਹੈ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਇ ਤਾਮ ਦਾ ਅਰਥ ਹੈ ਤਦੋਂ ਦੁੱਖ ਦਾਰੂ ਬਣ ਜਾਂਦਾ ਉਸ ਵੇਲੇ ਜਦੋਂ ਸੁਖ ਰੋਗ ਹੋ ਜਾਂਦਾ ਸੁਖ ਰੋਗ ਬਣ ਜਾਂਦਾ ਹੈ ਚਾਹੀਦਾ ਇਹ ਸੀ ਕਿ ਸੁਖ ਰੋਗ ਨਾ ਬਣਦਾ ਸੁਖ ਆਨੰਦ ਬਣਦਾ ਦੁੱਖ ਜੀਵਨ ਵਿੱਚ ਹੁੰਦਾ ਹੀ ਨਾ ਪਰ ਦੁੱਖ ਆਇਆ ਬੜੀ ਵਿਚਾਰਨ ਵਾਲੀ ਇਹ ਵਿਚਾਰ ਹੈ ਆਪਣੇ ਸੁਰਤ ਕਰਕੇ ਸਹਿਯੋਗ ਬਖਸ਼ਣਾ ਮੈਂ ਆਪ ਨੂੰ ਬੇਨਤੀ ਕਰਾਂ ਜਿਸ ਵੇਲੇ ਬੰਦੇ ਨੂੰ ਸੁੱਖ ਮਿਲਦਾ ਹੈ ਨਾ ਰੱਬ ਭੁੱਲਦਾ ਤੁਸੀਂ ਅੱਜ ਤੱਕ ਇਹ ਸ਼ਬਦ ਨਹੀਂ ਸੁਣਿਆ ਹੋਣਾ ਕਿ ਮੈਂ ਦੁੱਖ ਮਾਣ ਰਿਹਾ ਨਹੀਂ ਦੁੱਖ ਕੱਟ ਰਿਹਾ ਇਹੋ ਕਹਿੰਦੇ ਹਾਂ ਨਾ ਦੁੱਖ ਕੱਟ ਰਿਹਾ ਦੁੱਖ ਭੋਗ ਰਿਹਾ ਲੇਕਿਨ ਕਦੀ ਕਿਸੇ ਨੇ ਆਖਿਆ ਕਿ ਮੈਂ ਸੁੱਖ ਕੱਟ ਰਿਹਾ ਨਹੀਂ ਕਹਿੰਦੇ ਹਾਂ ਸੁੱਖ ਮਾਣ ਰਹੇ ਹਾਂ ਸੁੱਖ ਵੇਲੇ ਤੇ ਸੁੱਖ ਹੀ ਕਾਫੀ ਹੈ ਰੱਬ ਭੁੱਲਿਆ ਹੁੰਦਾ ਬੰਦਾ ਸੁੱਖ ਵਿੱਚ ਮਸਤ ਹੁੰਦਾ ਕਹਿੰਦਾ ਹੁਣ ਲੋੜ ਹੀ ਕੀ ਹੈ ਸੁੱਖ ਵੇਲੇ ਸੁੱਖ ਨੂੰ ਮਾਣਦਾ ਪਰਮਾਤਮਾ ਦਾ ਧਿਆਨ ਹੀ ਨਹੀਂ। ਹਾਂ ਜਦੋਂ ਆਉਂਦਾ ਦੁੱਖ ਫਿਰ ਰੱਬ ਯਾਦ ਆਉਂਦਾ। ਇੱਕ ਬਚਨ ਹੈ, ਦੁੱਖ ਲੱਗੇ ਤਾਂ ਰਾਮ ਪੁਕਾਰਾ ਹੈ। ਦੁੱਖ ਜਦੋਂ ਲੱਗਦਾ ਫਿਰ ਰਾਮ ਨੂੰ ਪੁਕਾਰਦਾ, ਦਾਤਾ ਮੇਰਾ ਦੁੱਖ ਮੁਕਾ, ਮੇਰਾ ਦੁੱਖ ਦੂਰ ਕਰ। ਬੜੀ ਸੁੰਦਰ ਕਥਾ ਹੈ। ਗੁਰਦੁਆਰਾ ਬਣ ਰਿਹਾ ਸੀ, ਬਾਰ ਬਾਰ ਖੁੱਲ੍ਹੀ ਥਾਂ ਤੇ, ਹੁਣ ਸੇਵਾਦਾਰ ਸੇਵਾ ਕਰ ਰਹੇ, ਨਾਲ ਲੰਗਰ ਵੀ ਚੱਲ ਰਿਹਾ ਸੀ। ਇੱਕ ਸੱਜਣ ਆਇਆ, ਉਸ ਨੇ ਆ ਕੇ ਉਸ ਥਾਂ ਤੇ ਸਿਰ ਝੁਕਾਇਆ ਕਿ ਗੁਰਦੁਆਰਾ ਬਣ ਰਿਹਾ, ਡੰਡੌਤ ਕੀਤੀ। ਉਹ ਸੰਜਣਾ ਕਿਹਾ, ਬੜਾ ਸ਼ਰਧਾਲੂ ਹੈ। ਕਹਿਣ ਲੱਗੇ, ਭਾਈ ਤੂੰ ਵੀ ਸੇਵਾ ਕਰ। ਕਹਿਣ ਲੱਗਾ, ਜੀ 4 ਦਿਨਾਂ ਦਾ ਭੁੱਖਾਂ, ਸੇਵਾ ਕੀ ਕਰਾਂ, ਮੈਂ ਤੇ ਭੁੱਖਾਂ। ਉਹਨਾਂ ਨੇ ਕਿਹਾ, ਅੱਛਾ ਲੰਗਰ ਹੈ, ਸ਼ੱਕ। ਤ੍ਰਿਪਤ ਹੋ ਕੇ ਸ਼ੱਕ ਕੇ ਉਹਨਾਂ ਸੋਚਿਆ ਹੁਣ ਸੇਵਾ ਕਰੇਗਾ, ਨਹੀਂ ਚੁੱਕੀ ਚਾਦਰ, ਦੂਰ ਜਾ ਕੇ ਇੱਕ ਰੁੱਖ ਥੱਲੇ ਵਿਛਾ ਕੇ ਸੌ ਗਿਆ। ਉਹਨਾਂ ਕਿਹਾ ਹੁਣ ਕਰ। ਕਹਿਣ ਲੱਗਾ, ਕਈਆਂ ਦਿਨਾਂ ਦਾ ਉਹ ਨੀਂਦਰਾਂ, ਅੱਜ ਰੱਜ ਕੇ ਰੋਟੀ ਖਾਧੀ ਹੈ, ਹੁਣ ਘੜੀ ਆਰਾਮ ਕਰਨ ਦਿਓ। ਆਉਂਦਿਆਂ ਤੇ ਮੱਥਾ ਵੀ ਟੇਕਿਆ ਸੀ, ਜਾਂਦਿਆਂ ਮੱਥਾ ਵੀ ਨਹੀਂ ਟੇਕਿਆ। ਯਕੀਨਨ ਐਸਾ ਹੀ ਹੁੰਦਾ, ਜਿਸ ਵੇਲੇ ਤੇ ਬੰਦਾ ਹੁੰਦਾ ਭੁੱਖਾ, ਆਉਂਦੇ ਨੇ ਦੁੱਖ, ਉਸ ਵੇਲੇ ਤੇ ਗੁਰਦੁਆਰਾ ਭੁੱਲਦਾ ਨਹੀਂ, 4-4 ਗੇੜੇ ਮਾਰੇਗਾ। ਪਰ ਜਿਸ ਵੇਲੇ ਆ ਜਾ ਸੁੱਖ, ਉਸ ਵੇਲੇ ਕਹਿੰਦਾ ਸੁੱਖ ਸਾਂਭਾਂ ਕੇ ਗੁਰਦੁਆਰੇ ਜਾਵਾਂ। ਗਿਆਨੀ ਜੀ, ਕਾਰੋਬਾਰ ਹੀ ਇੰਨਾ ਸਾਂਭਿਆ ਹੀ ਨਹੀਂ ਜਾਂਦਾ, ਟਾਈਮ ਹੀ ਨਹੀਂ। ਸੁੱਖ ਵੇਲੇ ਸੁੱਖ ਹੀ ਕਾਫੀ ਹੈ। ਸੁੱਖ ਵੇਲੇ ਬੰਦਾ ਸਿਰਫ ਸੁੱਖ ਮਾਣਦਾ, ਦੁੱਖ ਨਹੀਂ ਮਾਣਿਆ ਜਾਂਦਾ। ਦੁੱਖ ਵੇਲੇ ਤੇ ਕਹਿੰਦਾ ਦੁੱਖ ਕੱਟਣਾ, ਕੋਈ ਛੁਰੀ ਮਿਲੇ ਇਹਨੂੰ ਕੱਟ ਦਿਆਂ। ਫੇਰ ਯਾਦ ਕਰਦਾ ਪਰਮਾਤਮਾ ਮੇਰਾ ਦੁੱਖ ਦੂਰ ਕਰ, ਕਦੀ ਨਹੀਂ ਆਖਿਆ ਮੇਰਾ ਸੁੱਖ ਦੂਰ ਕਰ। ਰੱਬ ਦੇ ਪਿਆਰਿਆਂ ਨੇ ਐਸਾ ਕਿਹਾ, ਉਹ ਕਹਿੰਦੇ ਨੇ ਮੈਂ ਸੁੱਖ ਤੋਂ ਬਲਹਾਰ ਨਹੀਂ ਜਾਂਦਾ, ਦੁੱਖ ਤੋਂ ਬਲਹਾਰ ਜਾਂਦਾ। ਬਲਹਾਰੀ ਤਿਸ ਦੁੱਖ ਕੋ ਜੋ ਪਲ ਪਲ ਨਾਮ ਜਪਾਏ। ਪਲ ਪਲ ਵਿੱਚ ਜਿਹੜਾ ਨਾਮ ਜਪਾ। ਇੱਕ ਬਚਪਨ ਦਾ ਮਿੱਤਰ ਡਰਾਈਵਰ ਬਣ ਗਿਆ ਤੇ ਬੜੀ ਭੈੜੀ ਬੱਸ ਚਲਾ, ਸਪੀਡ ਬ੍ਰੇਕਰ ਆ ਜਾਏ ਤਾਂ ਵੀ ਫਿਕਰ ਨਹੀਂ, ਕਿਸੇ ਦੀ ਕਮਰ ਟੁੱਟ ਜਾਏ। ਮੈਂ ਕਹਿ ਬੈਠਾ ਇਹ ਕਿਉਂ ਕਰਨਾ ਜੀ। ਕਹਿਣ ਲੱਗਾ ਗਿਆਨੀ ਜੀ, ਤੁਸੀਂ ਨਹੀਂ ਇੰਨਾ ਕੰਮ ਕਰਦੇ ਜਿੰਨਾ ਮੈਂ ਕਰ ਰਿਹਾ। ਮੈਂ ਬੱਸ ਹੀ ਚਲਾਉਣਾ ਤੇ ਲੋਕੀ ਸ਼ੁਰੂ ਕਰ ਲੈਂਦੇ ਨੇ, ਹਮਰੀ ਕਰੋ ਹੱਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਵੀ ਵਾਹਿਗੁਰੂ ਅੱਜ ਬਚਾ ਕੇ ਘਰ ਲੈ ਜਾ। ਕਹਿਣ ਲੱਗਾ ਮੈਂ ਨਾਮ ਜਪਾ ਰਿਹਾ ਲੋਕਾਂ ਨੂੰ, ਮੈਂ ਸੋਚਿਆ ਗਲਤ ਤੇਰੀ ਠੀਕ ਹੈ। ਜਿੱਥੇ ਦੁੱਖ ਆ ਜਾਏ ਨਾ, ਦੁੱਖ ਲੱਗੇ ਤਾਂ ਰਾਮ ਪੁਕਾਰਾ ਹੈ। ਸੁੱਖ ਵੇਲੇ ਬੰਦਾ ਸੁੱਖ ਵਿੱਚ ਮਸਤ ਹੋ ਜਾਂਦਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੇਖਿਆ ਐਸੇ ਐਸੇ ਬੰਦੇ ਮਿਲੇ ਸਰੀਰ ਕਰਕੇ ਜਿਹੜੇ ਕੋੜੇ ਹੋ ਚੁੱਕੇ ਸਨ। ਦੀਪਾਲਪੁਰ ਇੱਕ ਕੋੜੀ ਦੀ ਬਾਰ ਬਾਰ ਚੌਂਪੜੀ, ਸਾਹਿਬ ਜੀ ਕੋਲ ਗਏ ਤੇ ਉਹ ਦੂਰੋਂ ਕਹਿਣ ਲੱਗਾ ਮੇਰੇ ਕੋਲ ਨਾ ਆਏ। ਮੇਰੇ ਕੋਲ ਤੇ ਕੋਈ ਡਰਦਾ ਪੰਖੀ ਨਹੀਂ ਆਉਂਦਾ, ਕਿਤੇ ਤੁਹਾਨੂੰ ਰੋਗ ਨਾ ਲੱਗ ਜਾਏ। ਲੋਕੀ ਦੂਰ ਅੰਨ ਪਾਣੀ ਰੱਖ ਜਾਂਦੇ ਨੇ, ਮੈਂ ਲੈ ਕੇ ਛੱਕ ਲੈਣਾ, ਕੋਈ ਨਹੀਂ ਆਉਂਦਾ। ਸਾਹਿਬ ਕਹਿਣ ਲੱਗੇ ਜਿਸ ਵੇਲੇ ਕੋਈ ਨਾ ਆਵੇ ਉਸ ਵੇਲੇ ਰੱਬ ਆਉਂਦਾ, ਸੱਚ ਹੀ ਹੈ। ਮਰਦਾਨਾ ਕਹਿਣ ਲੱਗੇ ਜਿਸ ਵੇਲੇ ਕੋਈ ਸਹਾਇਤਾ ਨਾ ਕਰੇ, ਗੁਰੂ ਨਾਨਕ ਕਰਦਾ ਆਈ ਇਸੇ ਵਾਸਤੇ ਨੇ। ਕਹਿਣ ਲੱਗਾ ਮੈਂ ਹੁਣ ਕਰਨਾ ਹਾਏ ਰੱਬਾ, ਹਾਏ ਰੱਬਾ, ਹਾਏ ਰੱਬਾ ਮੈਨੂੰ ਬਚਾ। ਸਾਹਿਬ ਕਹਿਣ ਲੱਗੇ ਜਨਮ ਤੋਂ ਐਸਾ। ਕਹਿਣ ਲੱਗਾ ਨਹੀਂ, ਬੜਾ ਧਨਵਾਨ ਸਾਂ, ਬੜਾ ਸੁੱਖ ਸਾਂ, ਬੜੇ ਅਪਰਾਧ ਕੀਤੇ, ਬੜੇ ਪਾਪ ਕੀਤੇ, ਇਹ ਪਾਪਾਂ ਦਾ ਫਲ ਮੈਨੂੰ ਮਿਲਿਆ। ਕਹਿਣ ਲੱਗੇ ਜਿਵੇਂ ਹੁਣ ਰੱਬਾ ਰੱਬਾ ਕਰਨਾ, ਕਦੀ ਉਸ ਵੇਲੇ ਕਰਦਾ। ਸੁੱਖ ਵੇਲੇ ਰੱਬ ਭੁੱਲ ਜਾਂਦਾ। ਸਿਫਤ ਸਲਾਹ ਦੀ ਬਾਣੀ ਸੁਣਾਈ, ਕਹਿਣ ਲੱਗੇ ਬਸ ਇੱਕ ਹੀ ਕੰਮ ਕਰਨ ਵਾਲਾ, ਦੁੱਖਾਂ ਦਾ ਦਾਰੂ ਉਹ ਹੈ। ਇਹ ਸਿੱਖ ਧਰਮ ਦਾ ਸਿਧਾਂਤ ਹੈ, ਇਹ ਸਾਡੀ ਸਾਧਨਾ। ਸਿੱਖ ਧਰਮ ਕੀਰਤਨ ਦਾ ਧਰਮ ਹੈ, ਇਹ ਕਿਸੇ ਯੋਗ ਦਾ ਧਰਮ ਨਹੀਂ, ਇਹ ਤਪ ਦਾ ਧਰਮ ਨਹੀਂ, ਪੁੱਠੇ ਲਟਕਣ ਦਾ ਧਰਮ ਨਹੀਂ, ਭੁੱਖੇ ਰਹਿਣ ਦਾ ਧਰਮ ਨਹੀਂ, ਨੰਗੇ ਪੈਰੀ ਫਿਰਨ ਦਾ ਧਰਮ ਨਹੀਂ, ਨਗਨ ਰਹਿਣ ਦਾ ਧਰਮ ਨਹੀਂ, ਇਹ ਤੇ ਧਰਮ ਹੈ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਕਰਤੇ ਦੀਆਂ ਬਾਤਾਂ ਆਖ ਸਾਹਿਬ ਕਹਿੰਦੇ ਨੇ, ਉਹਦੀ ਸਿਫਤ ਸਲਾਹ ਕਰ। ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ। ਇਹ ਕਥਾ ਕੀਰਤਨ ਦਾ ਧਰਮ ਹੈ, ਮੱਥਾ ਟੇਕਣ ਦਾ ਧਰਮ ਹੈ, ਸਦਕੇ ਜਾਣ ਦਾ ਧਰਮ ਹੈ। ਇੱਕੋ ਵਾਰੀ ਸਦਕੇ ਕਿਉਂ ਨਾ ਹੋ ਜਾਵਾਂ, ਵਾਰਿਆ ਨਾ ਜਾਵਾਂ, ਇੱਕ ਵਾਰ ਇੱਕੋ ਵਾਰੀ ਕੁਰਬਾਨ ਕਿਉਂ ਨਾ ਤੇਰੇ ਤੋਂ ਹੋ ਜਾਵਾਂ। ਇਹ ਧਰਮ ਹੈ ਸਾਹਿਬ ਤੇਰੇ ਨਾਮ ਵਿੱਚੋਂ ਬਿੰਦ ਬਿੰਦ ਚੁੱਕ ਚੁੱਕ ਹੋਏ। ਇਹ ਧਰਮ ਹੈ ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਹਿਆ। ਸਾਹਿਬ ਕਹਿੰਦੇ ਨੇ ਸੁਣ ਰੱਬ ਦੀ ਸਿਫਤ ਸਲਾਹ, ਕਰ ਪ੍ਰਮਾਤਮਾ ਦੀ ਸਿਫਤ ਸਲਾਹ। ਹੁਣ ਤੂੰ ਸਮਝਣਾ, ਤੂੰ ਸਵਾਹ ਦਾ ਢੇਰ ਹੋ ਗਏ, ਤੂੰ ਸਮਝਣਾ ਤੂੰ ਮਿੱਟੀ ਹੋ ਗਏ, ਤੂੰ ਸਮਝਣਾ ਹੁਣ ਮੇਰੇ ਵਿੱਚ ਕੁਛ ਨਹੀਂ। ਅਜੇ ਵੀ ਪ੍ਰਮਾਤਮਾ ਦਾ ਨਾਮ ਤੇਰੇ ਅੰਦਰ, ਜੇ ਉਹ ਪ੍ਰਗਟ ਹੋ ਜਾਏ ਸਾਰੇ ਦੁੱਖ ਮੁੱਕ ਜਾਣਗੇ। ਜੇ ਉਹ ਨਾਮ ਨਾਲ ਜੁੜ ਜਾਏ ਤੂੰ ਪਹਿਲੇ ਵਾਂਗੂ ਹੋ ਸਕਣਾ। ਗੁਰੂ ਅੰਦਰਲਾ ਨਾਮ ਪ੍ਰਗਟ ਕਰਦਾ, ਹਉ ਬਲਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਂਝਾ। ਗੁਪਤ ਨਾਮ ਪ੍ਰਗਟ ਕਰ ਦਿੱਤਾ, ਹਿਰਦੇ ਵਿੱਚ ਰੱਬ ਗੁਪਤ ਵਸ ਰਿਹਾ ਸੀ, ਪ੍ਰਗਟ ਕਰ ਦਿੱਤਾ। ਸਾਹਿਬ ਕਹਿੰਦੇ ਨੇ ਪ੍ਰਮਾਤਮਾ ਭੁੱਲ ਗਿਆ, ਬੰਦਾ ਦੁੱਖਾਂ ਨਾਲ ਰੋਗਾਂ ਨਾਲ ਕਲੇਸ਼ਾਂ ਨਾਲ ਭਰ ਗਿਆ। ਇੱਕ ਗੱਲ ਤੇ ਸਪਸ਼ਟ ਹੈ ਕਿ ਜਿਸ ਘਰ ਵਿੱਚ ਦੁੱਖ ਹੈ, ਜਿਸ ਘਰ ਵਿੱਚ ਕਲੇਸ਼ ਹੈ, ਮੈਂ ਜਿਸ ਘਰ ਚ ਹੀ ਨਾ ਆਖਾਂ ਬਚਿਆ ਕਿਹੜਾ। ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ ਮੈਂ ਆਪ ਨੂੰ ਸੁਣਾਵਾਂ। ਸੋਚਨੇ ਆ ਚਾਰ ਪਦਾਰਥ ਜ਼ਿਆਦਾ ਹੋ ਗਏ ਸੁਖੀ ਹੋ ਜਾਵਾਂਗੇ। ਉਹ ਕਹਿੰਦੇ ਨੇ ਆਓ ਮੈਂ ਤੁਹਾਨੂੰ ਰਾਜਿਆਂ ਦੀ ਗੱਲ ਸੁਣਾਵਾਂ। ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸ਼ੁਰਾਮ ਰੋਵੈ ਕਰ ਆਇਆ। ਇਹ ਰਾਜੇ ਸਨ, ਅਜੈ ਸਰੋਵੈ ਰਾਮ ਚੰਦਰ ਦਾ ਦਾਦਾ, ਅਜੈ ਸਰੋਵੈ ਪੀਖਿਆ ਖਾਏ ਐਸੀ ਦਰਗਾਹ ਮਿਲੇ ਸਜਾਏ। ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਇਆ। ਤੇ ਜੇ ਰਾਮ ਤੇ ਦਿਨ ਆਏ ਤੇ ਰਾਵਣ ਤੇ ਕਿਉਂ ਨਾ ਆਣ। ਰੋਵੈ ਦਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ। ਰੋਮੈ ਪਾਂਡੋ ਭਏ ਮਜ਼ੂਰ, ਜ਼ਿਲ੍ਹਾ ਹੁਸ਼ਿਆਰਪੁਰ ਦਸੂਏ। ਇਹ ਮਿੱਟੀ ਪੁੱਟਦੇ ਰਹੇ, ਮਜ਼ਦੂਰੀ ਕਰਦੇ ਰਹੇ ਪਾਂਡਵ। ਰੋਮੈ ਪਾਂਡਵ ਭਏ ਮਜ਼ੂਰ, ਮਜ਼ੂਰ ਬਣ ਗਏ ਜਿਨ੍ਹਾਂ ਦੇ ਕੋਲ ਕ੍ਰਿਸ਼ਨ ਰਹਿੰਦੇ ਸਨ। ਜਿਨ ਕੇ ਸਵਾਮੀ ਰਹਿਤਾ ਦੂਰ, ਰੋਵੈ ਜਨਮੇਜਾ ਖੋਏ ਗਏ, ਜਨਮੇਜੇ ਨੂੰ ਕੋੜ ਹੋ ਗਿਆ। ਇਹ ਕੀ ਕਾਰਨ ਪਾਪੀ ਭਇਆ। ਰੋਮੈ ਸ਼ੇਖ ਮਸਾਇਕ ਪੀਰ, ਅੰਤਕਾਲ ਮਤ ਲਾਗੈ ਪੀੜ। ਰੋਵੈ ਕਿਰਪਨ ਸੰਚੈ ਥਣ ਜਾਏ, ਪੰਡਿਤ ਰੋਵੈ ਗਿਆਨ ਗਵਾਏ। ਬਾਲੀ ਦਾ ਅਰਥ ਹੈ ਬਾਲੜੀ, ਵਿਆਹੀ ਸੀ ਪਤੀ ਚੜ੍ਹਾਈ ਕਰਕੇ ਹੈ। ਬਾਲੀ ਰੋਵੈ ਨਾ ਪਤਾਰ, ਪਤਾਰ ਪਤੀ। ਨਾਨਕ ਦੁਖੀਆ ਸਭ ਸੰਸਾਰ। ਅਗਲੀ ਪੰਕਤੀ ਜੋ ਅਸਲ ਹੈ ਤੁਹਾਨੂੰ ਸੁਣਾਵਾਂ, ਇਹ ਫਿਲਮਾਂ ਵਾਲਿਆਂ ਗਲਤੀ ਜੋੜ ਲਈ ਆਪੇ। ਜਿਹੜੀ ਇਹ ਪੜ੍ਹ ਲੈਣਾ ਨਾ, ਸੋ ਸੁਖੀ ਆ ਜਿਸ ਨਾਮ। ਇਹ ਪੰਕਤੀ ਕੋਈ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਪੰਕਤੀ ਇਹ ਜੇ ਮੰਨੇ ਨਾਉ, ਸੋਈ ਜਿਨ ਜਾਏ ਔਰੀ ਕਰਮ ਨਾ ਲੇਖੈ ਲਾਏ। ਜਿਹੜਾ ਨਾਮ ਮੰਨਦਾ ਉਹ ਜਿੱਤ ਕੇ ਜਾਂਦਾ, ਇਸ ਖੇਡ ਵਿੱਚ ਜਿੱਤਦਾ। ਸਾਹਿਬ ਜੀ ਵੈਦ ਨੂੰ ਜੋ ਬਚਨ ਕਿਹਾ ਸੀ, ਇੱਕ ਵੈਦ ਆਇਆ ਸੀ ਸਤਿਗੁਰਾਂ ਦਾ ਇਲਾਜ ਕਰਨ, ਬੜੇ ਮਸਤ ਬੈਠੇ। ਸੱਚ ਹੈ ਰੱਬ ਦੇ ਪਿਆਰਿਆਂ ਦੀ ਮਸਤੀ ਵੀ ਸਾਨੂੰ ਰੋਗ ਜਾਪੇ। ਅਸੀਂ ਸਮਝਦੇ ਹਾਂ ਇਸ ਤਰ੍ਹਾਂ ਉਹ ਹੀ ਬੈਠਦਾ ਜਿਹੜਾ ਰੋਗੀ ਹੋਵੇ। ਪਰਮਾਤਮਾ ਨਾਲ ਜੁੜ ਕੇ ਇੱਕ ਰਸ ਵਿੱਚ ਬੈਠੇ ਸਨ ਤੇ ਕੋਈ ਸੱਜਣਾ ਕਿਹਾ ਮਹਿਤਾ ਜਾਂ ਵੈਦ ਸਦਕੇ ਲਿਆ, ਤੇਰਾ ਬੱਚਾ ਠੀਕ ਨਹੀਂ ਜਾਪਦਾ। ਤੇ ਉਹ ਵੈਦ ਆਇਆ, ਉਸ ਵੈਦ ਦਾ ਨਾਂ ਸੀ ਹਰਦਾਸ। ਉਹਨੇ ਆ ਕੇ ਬਾਂਹ ਫੜੀ ਕਿਉਂਕਿ ਪਿਤਾ ਨੇ ਗੱਲ ਕਹਿ ਦਿੱਤੀ ਸੀ ਇਹਦੀ ਗੱਲ ਨਾ ਸੁਣਨੀ ਕੋਈ ਵੀ, ਚੁੱਪ ਕਰਕੇ ਬਾਂਹ ਫੜ ਕੇ ਨਬਜ ਟੋਵੋ। ਕਹਿਣ ਲੱਗੇ ਗੱਲ ਕਿਉਂ ਨਾ ਸੁਣਾ? ਕਹਿਣ ਲੱਗੇ ਮੁਸ਼ਕਲ ਇਹ ਹੈ ਕਿ ਜਿਹੜਾ ਇਸ ਦੀ ਸੁਣ ਲੈਂਦਾ ਫਿਰ ਸਾਡੀ ਕੋਈ ਨਹੀਂ ਸੁਣਦਾ। ਇਹਦੀ ਗੱਲ ਨਾ ਸੁਣਿਓ ਤੇ ਫੜ ਕੇ ਬਸ ਨਬਜ਼ ਵੇਖੋ। ਉਹਨੇ ਫੜੀ ਤੇ ਸਤਿਗੁਰਾਂ ਨੂੰ ਸੁਣਾਉਣੀ ਆਉਂਦੀ ਹੈ। ਕਹਿਣ ਲੱਗੇ ਬਿਮਾਰੀ ਲੱਭੀ? ਕਹਿਣ ਲੱਗਾ ਅਜੇ ਤੇ ਨਹੀਂ ਲੱਭੀ। ਉਹ ਕਹਿਣ ਲੱਗੇ ਇੱਥੇ ਹੈ ਹੀ ਨਹੀਂ ਬਿਮਾਰੀ, ਇੱਥੇ ਨਹੀਂ ਬਿਮਾਰੀ, ਦਿਲ ਵਿੱਚ ਹੈ, ਮਨ ਵਿੱਚ ਹੈ, ਔਰ ਬੰਦੇ ਨੂੰ ਹੈ। ਵੈਦ ਬੁਲਾਇਆ, ਵੈਦ ਗਈ ਪਕੜ ਡੰਡੋਲੇ ਬਾਂ ਫੋਲਾ, ਵੈਦ ਨਾ ਜਾਣੀ ਕਿ ਕਰ ਕਰੇਜੇ ਮਾਏ। ਇੱਕ ਫਾਰਸੀ ਦੇ ਆਲਮ ਨੇ ਕਿਹਾ ਅਕਸਰੇ ਬਾਲੀ ਨੇ ਮਨ ਬਰਖੇਜ਼ ਹੈ ਨਾਦਾਂ ਤਵੇਬ। ਬਰਖੇਜ਼ ਦਾ ਅਰਥ ਹੁੰਦਾ ਉੱਠ ਪਾਓ, ਬਾਲੀਨ ਕਹਿੰਦੇ ਨੇ ਸਰਹਾਣੇ ਨੂੰ, ਮੇਰੇ ਸਰਹਾਣੇ ਉੱਠ ਪਾਓ। ਅੱਜ ਸਰੇ ਬਾਲੀਨ ਮਨ ਬਰਖੇਜ਼ ਹੈ ਨਾਦਾਂ ਤਬੇਬ, ਦਰਦ ਮੰਦਾ ਇਸ਼ਕਰਾ ਦਾਰੂ ਬਜ਼ਦੀ ਦਾਰੇ ਨੇਸਤ। ਇਹ ਤੇ ਇਲਾਜ ਕੀ ਹੈ? ਪ੍ਰਮਾਤਮਾ ਦਾ ਦੀਦਾਰ, ਦਰਸ਼ਨ ਉਸ ਤੇ। ਤੋ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ। ਦਰਸ਼ਨਾਂ ਦੀ ਪਿੱਛਿਆ ਮਿਲੇ। ਕਹਿਣ ਲੱਗੇ ਵੈਦ ਸੋਣ, ਆ ਮੈਂ ਤੈਨੂੰ ਦੱਸਾਂ ਦੁੱਖ ਕੀ ਹੈ। ਦੁੱਖ ਵਿਛੋੜਾ, ਰੱਬ ਤੋਂ ਵਿਛੋੜਾ ਬੰਦਾ ਸੁਖੀ ਕਿਵੇਂ ਹੋ ਸਕਦਾ? ਰੱਬ ਨੂੰ ਭੁੱਲ ਕੇ ਦੁੱਖ ਦਾਰੂ ਸੁਖ ਰੋਗ ਬਾਇਆ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸ਼ਕਤ ਵਾਰ ਜਮਦੂਤ, ਦੂਜਾ ਦੁੱਖ ਹੈ ਜਮਦੂਤ ਬੜਾ ਸ਼ਕਤੀਵਾਨ ਹੈ ਛੱਡੇਗਾ ਨਹੀਂ। ਇੱਕ ਦੁੱਖ ਰੋਗ ਲੱਗਾ ਤਨ ਤਾਂ ਪਤਾ ਨਹੀਂ ਕਿਹੜੇ ਵੇਲੇ ਦੌੜ ਕੇ ਰੋਗ ਸਰੀਰ ਨੂੰ ਲੱਗ ਜਾਂਦਾ। ਵੈਦ ਨਾ ਭੋਲੇ ਦਾਰੂ ਲਾਏ, ਖਸਮ ਵਿਸਾਰ ਕੀਏ ਰਸ ਭੋਗ। ਮਾਲਕ ਭੁੱਲ ਗਿਆ, ਨਾਮ ਦਾ ਰਸ ਆਇਆ ਨਹੀਂ, ਨਾਮ ਰਸ ਛੱਡ ਕੇ ਹੋਰ ਹੋਰ ਪਾਸਿਓਂ ਰਸ ਲੈਣ ਲੱਗ ਪਿਆ। ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਾਂ ਨੇ ਉੱਠ ਖਲੋਏ ਰੋਗ। ਦੁਨਿਆਵੀ ਭੋਗਾਂ ਦੇ ਰਸਾਂ ਵਿੱਚੋਂ ਰੋਗ ਪੈਦਾ ਹੋ ਗਏ। ਮਨ ਅੰਦੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਵੈਦ ਤੇਰੀ ਦਵਾਈ ਲੱਗਦੀ ਨਹੀਂ ਤੇ ਨਾ ਲਾ, ਮੁਕਾ ਸਕਣਾ ਹੈ ਸਭ ਕੁਛ? ਕਹਿਣ ਲੱਗਾ ਇਹ ਤੇ ਮੁਸ਼ਕਲ ਹੈ। ਕਹਿਣ ਲੱਗੇ ਫਿਰ ਆ ਬਾਂ ਮੈਨੂੰ ਫੜਾ, ਤੇਰਾ ਰੋਗ ਹਟਾਵਾਂ। ਕਹਿਣ ਲੱਗੇ ਦੁੱਖ ਮੋਹਰਾ, ਬੜਾ ਵਿਚਾਰਨ ਵਾਲਾ ਸ਼ਬਦ ਹੈ। ਦੁੱਖ ਵਾਕਿਆ ਜ਼ਹਿਰ ਹੈ, ਕੋਈ ਵੀ ਨਹੀਂ ਚਾਹੁੰਦਾ ਇੰਨਾ ਕੌੜਾ ਦੁੱਖ। ਕੌਣ ਮੰਗਦਾ, ਕੌਣ ਚਾਹੁੰਦਾ ਦੁੱਖ? ਕਹਿਣ ਲੱਗੇ ਦੁੱਖ ਮੋਹਰਾ, ਪਰ ਇਹਦੇ ਚ ਮਸਾਲਾ ਪਾ ਦਿੱਤਾ ਜਾਏ ਨਾ। ਧਾਤੂ ਮਾਰਨ ਲਈ ਪਾਉਂਦੇ ਸਨ, ਮਾਰਨ ਹਰ ਨਾਮ। ਦੁੱਖ ਵੇਲੇ ਸਾਡਾ ਧਿਆਨ ਹੁੰਦਾ ਦੁੱਖ ਤੇ, ਕਹਿੰਦੇ ਆ ਰੱਬਾ ਦੁੱਖ ਮੁਕਾ, ਦੁੱਖ ਮੁਕਾ, ਪਰ ਕਿਤੇ ਉਸ ਵੇਲੇ ਨਾਮ ਤੇ ਧਿਆਨ ਚਲਾ ਜਾਏ, ਦੁੱਖ ਤੋਂ ਹਟ ਜਾਏ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ, ਸੁਖ ਸੁਣੇ ਯਾਰ ਵਹਿ ਨਹੀਂ ਜਾਂਕੈ, ਕੰਚਨ ਮਾਟੀ ਮਨ, ਇੰਜ ਸਮਝੋ। ਦੁੱਖ ਤੇ ਇੱਕ ਅਲਾਰਮ ਸੀ, ਇਹ ਸਾਨੂੰ ਜਗਾਉਣ ਆਇਆ, ਰੱਬ ਨਾਲ ਜੋੜਨ ਵਾਸਤੇ ਆਇਆ, ਰੱਬ ਦਾ ਦਰਵਾਜ਼ਾ ਖੋਲਣ ਵਾਸਤੇ ਆਇਆ। ਧਿਆਨ ਦੁੱਖ ਤੇ ਨਾ ਜਾਏ, ਧਿਆਨ ਨਾਮ ਤੇ ਚਲਾ ਜਾਏ। ਨਾਮ ਨਾਲ ਬੰਦਾ ਉਸ ਵੇਲੇ ਜੁੜ ਜਾਏ। ਦੁੱਖ ਮੋਹਰਾ, ਮਾਰਨ ਹਰ ਨਾਮ, ਮਸਾਲਾ ਨਾਮ ਦਾ। ਸਿਲਾ ਸੰਤੋਖ, ਸੰਤੋਖ ਦੀ ਸਿਲਾ, ਕਿਉਂਕਿ ਖਰਲ ਵੱਡਾ ਟਿਕਿਆ ਚਾਹੀਦਾ, ਹਿਲਦਾ ਨਾ ਹੋਵੇ। ਤੇ ਪੀਸਣ ਵਾਲਾ ਵੱਟਾ ਕਿਹੜਾ ਹੈ? ਹੱਥ ਦਾਨ, ਹੱਥੋਂ ਕੁਛ ਦੇਣਾ। ਕਹਿੰਦੇ ਨੇ ਦਵਾਈ ਲਵੋ, ਨਿਤ ਨਿਤ ਲਿਹੋ ਨਾ ਸ਼ੀਜੈ ਦੇ, ਫਿਰ ਦੇਹ ਨਹੀਂ ਸ਼ਿਜੇਗੀ, ਨਹੀਂ ਤੇ ਅੰਤ ਕਾਲ ਜਮ ਮਾਰੇ ਠੇ। ਐਸਾ ਦਾਰੂ ਖਾਏ ਗਵਾਰ, ਜਿੱਤ ਖਾਦਾ ਤੇਰੇ ਜਾਏ ਬੇਕਾਰ। ਪਰਮਾਤਮਾ ਵੀ ਵੇਖਦਾ, ਗੁਰੂ ਵੀ ਵੇਖਦਾ, ਇਹ ਬੰਦਾ ਸੁੱਖ ਵਿੱਚ ਬੇਹੋਸ਼ ਹੋ ਗਿਆ। ਜਿਹੜੇ ਸੁੱਖ ਚ ਬੇਹੋਸ਼ ਹੋ ਜਾ, ਨੀਂਦ ਜਿਨ੍ਹਾਂ ਦੀ ਬੜੀ ਗਹਿਰੀ ਹੋ ਜਾਏ, ਮੈਂ ਵੇਖਿਆ ਉਹਨਾਂ ਤੇ ਪਾਣੀ ਸੁੱਟਣਾ ਪੈਂਦਾ, ਕਈ ਵਾਰੀ ਉਹਨੂੰ ਹਿਲਾਉਣਾ ਪੈਂਦਾ। ਮੈਂ ਕਥਾ ਪੜ੍ਹੀ, ਜਾਪਿਆ ਠੀਕ ਹੈ। ਰਾਵਣ ਦਾ ਇੱਕ ਭਰਾ ਹੋਇਆ, ਉਹਦਾ ਨਾਂ ਸੀ ਕੁੰਭਕਰਨ। ਹੁਣ ਕਰਨ ਦਾ ਅਰਥ ਕੀ ਹੁੰਦਾ? ਕੰਨ। ਤੇ ਕੁੰਭ ਦਾ ਅਰਥ ਹੁੰਦਾ ਘੜਾ। ਇਹ ਉਪਨਾਮ ਮੈਨੂੰ ਜਾਪਦਾ ਕਿ ਜਿਸਦੇ ਘੜੇ ਘੜੇ ਜਿੱਡੇ ਕੰਨ ਸਨ, ਕੁੰਭਕਰਨ ਕਹਿੰਦੇ ਨੇ, ਸੌਂ ਜਾਂਦਾ ਸੀ। ਜੋ ਇਕੱਠਾ ਕੀਤਾ ਹੁੰਦਾ ਸੀ ਸਾਰਾ ਖਾ ਕੇ ਸੌਂ ਜਾਣਾ, ਤੇ ਹੁਣ ਜੇ ਲੋੜ ਪੈ ਜਾਏ ਇਹਨੂੰ ਜਗਾਉਣ ਦੀ, ਪਤਾ ਕੀ ਕਰਦੇ ਸਨ? ਰਾਖ ਉੱਤੇ ਚੜ ਕੇ ਨੱਚਦੇ ਸਨ, ਡਾਂਗਾ ਮਾਰਦੇ ਸਨ, ਢੋਲ ਵਜਾਉਂਦੇ ਸਨ। ਉਹ ਤਾਂ ਕਿਤੇ ਬੜੀ ਮੁਸ਼ਕਲ ਨਾਲ ਜਾਗਦਾ ਸੀ। ਮੈਂ ਕਹਿੰਦਾ ਚੰਗਾ ਜਾਗ ਤੇ ਜਾਂਦਾ ਸੀ, ਪਰ ਬੰਦਾ ਤੇ ਜਨਮਾਂ ਜਨਮਾਂ ਦਾ ਸੁੱਤਾ ਜਾਗਣ ਦਾ ਨਾਮ ਹੀ ਨਹੀਂ ਲੈਂਦਾ। ਸਤਿਗੁਰੂ ਕਹਿੰਦੇ ਨੇ ਜਾਗ ਲੈ ਰਹੋ, ਰੇ ਮਨਾ ਜਾਗ ਲੈ ਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋਵੇ ਸੰਗ ਨਾ ਹੋਇਆ। ਗੁਰੂ ਜਗਾਉਣ ਵਾਸਤੇ ਕਿਤੇ ਫਿਰ ਥੱਪੜ ਵੀ ਮਾਰ ਦਿੰਦੇ, ਦੁੱਖ ਦਾ ਥੱਪੜ, ਤਾਂ ਕਿ ਜਾਗ ਜਾਵੇ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਕਵਿਤ ਮੈਂ ਆਪ ਨੂੰ ਸੁਣਾ ਦਿਆਂ। ਭਾਈ ਸਾਹਿਬ ਜੀ ਕਹਿੰਦੇ ਨੇ, ਧਿਆਨ ਨਾਲ ਵੇਖਣਾ, ਸੁਨਿਆਰਾ ਸੋਨੇ ਨੂੰ ਸਾੜਦਾ ਨਹੀਂ, ਉਹ ਸੋਨੇ ਨੂੰ ਨਹੀਂ ਸਾੜੇਗਾ, ਮੈਲ ਸਾੜਦਾ, ਉਹਨੂੰ ਸ਼ੁੱਧ ਕਰਨ ਲਈ ਅੱਗ ਚ ਪਾਉਂਦਾ। ਸਿੱਖ ਨੂੰ ਵੀ ਗੁਰੂ ਕਦੀ ਦੁੱਖ ਦੀ ਅੱਗ ਵਿੱਚ ਪਾ ਦਿੰਦਾ ਕਿ ਇਹਦੀ ਮੈਲ ਸੜ ਜਾਏ। ਕਹਿੰਦੇ ਨੇ ਧੋਬੀ ਕੱਪੜੇ ਨੂੰ ਪਾੜਦਾ ਨਹੀਂ, ਪਟਕਾਉਂਦਾ ਵਾਰ ਵਾਰ ਸਿਰ ਤੇ ਧੋਣ ਲਈ, ਉਹਦੀ ਮੈਲ ਕੱਢਣ ਲਈ ਗੁਰੂ ਵੀ ਪਟਕਾ ਦਿੰਦਾ, ਇਹਦੀ ਮੈਲ ਨਿਕਲ ਜਾਏ। ਹਵਾ ਰੁੱਖਾਂ ਨੂੰ ਹਿਲਾਉਂਦੀ ਹੈ ਤੋੜਨ ਲਈ ਨਹੀਂ। ਚੰਦਨ ਦੀ ਸੁਗੰਧੀ ਨਿੰਮ ਵਿੱਚ ਵੀ ਚਲੀ ਜਾਏ, ਦੂਸਰੇ ਰੁੱਖਾਂ ਚ ਤੁਰ ਜਾਏ। ਯਾਦ ਰੱਖਣਾ, ਦੋ ਮਹੀਨੇ ਸਾਲ ਚੋਂ ਦੋ ਮਹੀਨੇ ਚੰਦਨ ਸੁਗੰਧ ਨਹੀਂ ਛੱਡਦਾ, ਬਸੰਤ ਬਹਾਰ ਵਿੱਚ, ਚੇਤ ਔਰ ਵਿਸਾਖ ਮਹੀਨੇ ਵਿੱਚ। ਪਰ ਜਾਂਦੀ ਤਾਂ ਹੈ ਜੇ ਹਵਾ ਵਗੇ, ਹਵਾ ਨੇ ਹਿਲਾਇਆ ਰੁੱਖਾਂ ਨੂੰ ਚੰਦਨ ਦੀ ਸੁਗੰਧੀ ਭੇਜਣ ਲਈ। ਗੁਰੂ ਨੇ ਵੀ ਕਦੀ ਝੁੱਕ ਝੋਰ ਦਿੱਤਾ ਦੁੱਖ ਦੇ ਕੇ, ਤਾਂ ਕਿ ਰੱਬ ਨਾਲ ਜੁੜ ਜਾਏ। ਉਹ ਕਵਿਤ ਇੰਜ ਹੈ, ਜੈਸੇ ਧੋਬੀ ਸਾਬਣ ਲਗਾਏ ਪੀਟੇ ਪਾਥਰ ਸਹਿ, ਨਿਰਮਲ ਕਰਤ ਹੈ ਬਸਨ ਮਲੀਨ ਕਹੋ। ਜੈਸੇ ਤੋ ਸੁਨਾਰ ਬਾਰੰਬਾਰ ਗਾਰ ਗਾਰ ਢਾਰ, ਕਰਤ ਅਸ਼ੁੱਧ ਸ਼ੁੱਧ ਕੰਚਨ ਕੁਲੀਨ ਕਹੋ। ਜੈਸੇ ਤੋ ਪਵਨ ਚੱਕ ਚੋਰਤ ਬਿਰਖ ਮਿਲ, ਮੱਲੇ ਗੰਧ ਕਰਤ ਹੈ ਚੰਦਨ ਪ੍ਰਵੀਨ ਕਹੋ। ਤੈਸੇ ਗੁਰ ਸਿੱਖਣ ਕਹੋ ਦਿਖਾਏ ਕੈ ਬਿਰਥਾ ਅਨੇਕ, ਮਾਇਆ ਮਲ ਕਾਟ ਕਰੇ ਨਿਜ ਪਦ ਚੀਨ ਕਹੋ। ਭਾਈ ਮੰਝ ਵਾਂਗ ਮੁਸ਼ਕਲਾਂ ਵਿੱਚ ਵੀ ਪਾ ਦੇਣਾ, ਤਾਂ ਕਿ ਸ਼ੁੱਧ ਸੋਨਾ ਬਣ ਜਾਏ। ਸਾਹਿਬ ਕਹਿੰਦੇ ਨੇ, ਜਿਸ ਵੇਲੇ ਰੱਬ ਭੁੱਲ ਜਾਏ, ਭੋਗਾਂ ਚ ਬੰਦਾ ਮਸਤ ਹੋ ਜਾਏ, ਹਰ ਪਾਸੇ ਸੁੱਖ ਹੀ ਸੁੱਖ। ਮੈਂ ਇੱਕ ਬੇਨਤੀ ਕਰਾਂ, ਇੱਕ ਬੱਚੇ ਨੂੰ ਸੁੱਖ ਦੇਣਾ ਚਾਹੋ, ਮਾਂ ਬਾਪ ਹੋਣ ਅਮੀਰ ਕਹਿਣ, ਮੰਜੀ ਤੋਂ ਪੈਰ ਨਹੀਂ ਥੱਲੇ ਉਤਾਰਨ ਦੇਣਾ, ਪਾਈ ਰੱਖੋ ਮੰਜੇ ਤੇ। ਬੰਦਾ ਕਿੰਨਾ ਕੁ ਚਿਰ ਪਿਆ ਰਹਿ ਗਿਆ, ਪਾਓ ਉਹਨੂੰ, ਆਖੋ ਬੜਾ ਸੁੱਖ ਹੈ ਨਾ, ਚਾਰ ਦਿਨ ਨਹੀਂ ਤੈਨੂੰ ਉੱਠਣ ਦੇਣਾ, ਇੱਥੇ ਹੀ ਰਹੇਗਾ। ਹਸਪਤਾਲ ਚ ਹੁੰਦਾ ਕੀ ਹੈ? ਜੇ ਮੰਜੇ ਤੇ ਹੀ ਸੁੱਖ ਹੈ ਤੇ ਬੰਦਾ ਤੇ ਅਰਦਾਸਾਂ ਕਰਦਾ, ਦਾਤਾ ਕਿਹੜੇ ਵੇਲੇ ਉੱਠਾਂ ਔਰ ਘਰ ਜਾਵਾਂ, ਮੰਜਾ ਹੀ ਰੋਗ ਬਣ ਜਾਂਦਾ, ਲੇਟਣਾ ਹੀ ਰੋਗ ਬਣ ਜਾਂਦਾ। ਘੜੀ ਦੀ ਘੜੀ ਤੇ ਠੀਕ ਹੈ, ਪਰ ਸਦਾ ਹੀ ਬੈੱਡ ਤੇ ਪਏ ਰਹਿਣਾ। ਬੰਦਾ ਜਿਹੜਾ ਅੰਗ ਨਾ ਵਰਤੇ ਉਹ ਰਹਿ ਜਾਂਦਾ। ਸਿਆਣੇ ਵਿਦਵਾਨਾਂ ਦਾ ਕਥਨ ਹੈ, ਕਈ ਸਾਲ ਬੰਦਾ ਅੱਖਾਂ ਹੀ ਬੰਦ ਰੱਖੇ, ਨਾ ਵਰਤੇ, ਉਹਦੀ ਨਜ਼ਰ ਜਾਂਦੀ ਰਹੇਗੀ। ਹੱਥਾਂ ਨੂੰ ਨਾ ਵਰਤੇ, ਕਈਆਂ ਸਾਧੂਆਂ ਲਗਾਤਾਰ ਬਾਂਹ ਉੱਚੀ ਕੀਤੀ ਰੱਖੇ, ਕੰਮ ਕਰਨੋਂ ਹਟ ਗਏ। ਜਿਹੜਾ ਅੰਗ ਨਾ ਵਰਤੋਗੇ, ਕੰਮ ਕਰਨੋਂ ਹਟ ਜਾਏਗਾ, ਸਰੀਰ ਬਿਲਕੁਲ ਬੇਕਾਰ ਪਿਆ ਰਹੇ, ਬੇਕਾਰ ਹੋ ਜਾਏਗਾ। ਫਿਰ ਡਾਕਟਰ ਕਹਿੰਦਾ ਹੁਣ ਐਕਸਰਸਾਈਜ਼ ਕਰ। ਬੜਾ ਦੁੱਖ ਜਾਪਦਾ ਹੈ, ਕਦੀ ਲੱਤ ਹਿਲਾਏਗੀ ਨਹੀਂ ਸੀ। ਉਹ ਕਹਿੰਦੇ ਨੇ ਭਾਰ ਬੰਨ ਨਾਲ, ਮੇਰੀ ਲੱਤ ਨਹੀਂ, ਭਾਰ ਬੰਨ ਕੇ ਹਿਲਾ, ਵੇਟ ਮਨ ਨਾਲ ਜਿਸ ਵੇਲੇ ਐਸਾ ਕਰਨਾ ਪੈਂਦਾ ਜਾਪਦਾ ਤੇ ਉਹ ਦੁੱਖ ਹੈ, ਪਰ ਹੈ ਉਹ ਦਾਰੂ। ਸਾਹਿਬ ਕਹਿੰਦੇ ਨੇ ਸੁੱਖ ਰੋਗ ਬਣ ਗਿਆ, ਮਾਇਆ ਦੇ ਸੁੱਖ, ਦੁਨਿਆਵੀ ਭੋਗਾਂ ਦੇ ਸੁੱਖ, ਇਹ ਤੇ ਰੋਗ ਤੇ ਦੂਸਰਾ ਸੁੱਖ ਇੱਕ ਹੋਰ ਆ, ਉਹ ਪੈਦਾ ਹੁੰਦਾ ਨਾਮ ਤੋਂ। ਉਹ ਸੁੱਖ ਆ ਜਾਏ ਤੇ ਰੋਗ ਨਹੀਂ ਬਣਦਾ, ਆਨੰਦ ਬਣਦਾ। ਦੁਨਿਆਵੀ ਸੁੱਖ ਤੇ ਰੋਗ ਬਣ ਜਾਂਦੇ ਨੇ, ਉਹ ਸੁੱਖ ਰੋਗ ਨਹੀਂ ਬਣਦਾ। ਦੁੱਖ ਦਾਰੂ ਸੁੱਖ ਰੋਗ ਭਾਇਆ, ਜਿਸ ਵੇਲੇ ਸੁੱਖ ਹੀ ਰੋਗ ਬਣ ਜਾਏ ਫਿਰ ਦੁੱਖ ਦਾਰੂ ਹੋ ਜਾਂਦਾ ਜਾਂ ਸੁੱਖ, ਪਰ ਜਦੋਂ ਸੱਚਾ ਸੁੱਖ ਆ ਜਾਏ ਤਾਂ ਤਦੋਂ ਜਾਂ ਸੁੱਖ ਤਾਮ ਨਾ ਹੋਈ ਤਦੋਂ ਫੇਰ ਸੁੱਖ ਦੁੱਖ ਨਹੀਂ ਬਣਦਾ। ਐਸੇ ਸੁੱਖ ਲਈ ਬਾਣੀ ਚ ਕਿਹਾ ਜੋ ਸੁੱਖ ਕਹੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਦੁਨਿਆਵੀ ਸੁੱਖ ਬਾਜ਼ਾਰ ਚ ਵਿਕਦੇ, ਫਰਿੱਜ ਸੁੱਖ ਦਿੰਦੀ ਬਾਜ਼ਾਰੋਂ ਮਿਲਦੀ ਹੈ, ਚੰਗਾ ਬੈੱਡ ਸੇਜ ਸੁੱਖ ਦਿੰਦੀ ਹੈ ਬਾਜ਼ਾਰੋਂ ਮਿਲਦੀ ਹੈ, ਗਰਮੀ ਚ ਏਸੀ ਸੁੱਖ ਦਿੰਦਾ ਬਾਜ਼ਾਰੋਂ ਮਿਲਦਾ, ਜੇ ਹੀਟਰ ਚਾਹੀਦਾ ਹੋਵੇ ਬਾਜ਼ਾਰੋਂ ਮਿਲਦਾ, ਇੱਕ ਇੱਕ ਚੀਜ਼ ਮਿਲਦੀ ਹੈ, ਲੇਕਿਨ ਨਾਮ ਬਾਜ਼ਾਰੋਂ ਨਹੀਂ ਮਿਲਦਾ। ਇਹ ਸਾਰੇ ਸੁੱਖ ਦੁੱਖ ਬਣ ਜਾਂਦੇ ਨੇ, ਨਾਮ ਮਿਲਦਾ ਸਤਿਗੁਰੂ ਦੇ ਪਾਸੋਂ, ਇਸ ਤੋਂ ਸੁੱਖ ਪੈਦਾ ਹੁੰਦਾ ਉਹ ਕਿਹੜਾ। ਮਾਏ ਮੇਰੇ ਮਨ ਕਾ ਸੁਖ, ਕੋਟ ਆਨੰਦ ਰਾਜ ਸੁਖ ਭੋਗਵੈ, ਹਰ ਸਿਮਰਤ ਬਿਨਸੈ ਸਭ ਦੁੱਖ। ਜੋ ਸੁਖ ਕਹੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਕਹੋ ਨਾਨਕ ਸੁਣ ਰੇ ਮਨਾ, ਦੁਰਲਭ ਮਾਨਖ ਦੇ ਉਆ ਸੁਖ। ਕਾਂਸਿਓ ਵਰਨ ਸੁਣਾਵਤ, ਉਹਦਾ ਵਰਣਨ ਕਰਕੇ ਕਿਵੇਂ ਸੁਣਾਵਾਂ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈਐ। ਦੁਨਿਆਵੀ ਹਰ ਸੁਖ ਦੇ ਮਗਰ ਚਿੰਤਾ, ਪਰ ਨਾਮ ਦਾ ਸੁਖ ਮਿਲੇ ਮਗਰ ਚਿੰਤਾ ਨਹੀਂ। ਦੁਨਿਆਵੀ ਸੁਖ ਮਗਰ ਚਿੰਤਾ ਕਿ ਚਲਾ ਨਾ ਜਾਏ ਖਤਰਾ, ਪਰ ਨਾਮ ਦਾ ਸੁਖ ਹੋ ਜਾਏ ਜਾਣ ਦਾ ਖਤਰਾ ਨਹੀਂ। ਇਹ ਤੇ ਹਮੇਸ਼ਾ ਕੋਲ ਹੈ, ਤੂੰ ਕਰਤਾ ਕਰਨਾ ਮੈਂ ਨਾ ਹੀ ਜਾਂ ਹਾਂ ਕਰੀ ਨਾ ਹੋਏ। ਹੇ ਅਕਾਲ ਪੁਰਖ, ਤੂੰ ਹੈ ਕਰਤਾ, ਇਹ ਸੁੱਖ ਦੁੱਖ ਕਰਨ ਵਾਲਾ ਤੂੰ ਆਪ ਹੈ। ਜੇ ਮੈਂ ਹੋਮੇ ਦੀ ਗੱਲ ਕਰਾਂ, ਮੇਰੇ ਕੀਤਿਆਂ ਸੁੱਖ ਹੋ ਸਕਦਾ ਜਾਂ ਮੇਰੇ ਕੀਤਿਆਂ ਦੁੱਖ ਮਿਟ ਸਕਦਾ? ਉਹ ਕਹਿੰਦੇ ਨੇ ਹੋਮੇ ਦੀ ਗੱਲ ਕਰਾਂ ਸ਼ੋਭਾ ਨਹੀਂ ਦਿੰਦੀ, ਮੇਰੇ ਕੀਤਿਆਂ ਹੁੰਦਾ ਹੀ ਕੁਛ ਨਹੀਂ, ਮੇਰਾ ਕੀਆ ਕਛੂ ਨਾ ਹੋਏ। ਕਰ ਹੈ ਰਾਮ ਹੋਏ ਹੈ ਸੋਏ, ਤੂੰ ਕਰਤਾ। ਕਰਤਾ ਉਹ ਹੈ ਜੋ ਕਰਨ ਵਾਲਾ ਹੈ, ਕਰਨਾ ਕੁਛ ਕਰਨ ਦੀ ਸਮਰੱਥਾ ਰੱਖਣ ਵਾਲਾ। ਮੈਂ ਨਾ ਹੀ ਜਾਂ ਹਾਂ ਕਰੀ, ਹਉਮੈ ਦੀ ਗੱਲ ਕਰਾਂ ਮੈਂ ਕਰ ਸਕਦਾ, ਨਾ ਹੋਈ ਉਹ ਨਹੀਂ ਹੁੰਦੀ। ਬਲਿਹਾਰੀ ਕੁਦਰਤ ਵਸਿਆ। ਹੁਣ ਇੱਕ ਪ੍ਰਸ਼ਨ ਹੈ, ਜਿਸ ਦਾ ਜ਼ਿਕਰ ਕਰ ਰਹੇ ਉਹਦਾ ਨਾਮ ਸੁੱਖ ਦਿੰਦਾ, ਉਹ ਸੁੱਖ ਦਿੰਦਾ, ਉਹਦੀ ਯਾਦ ਵਿੱਚ ਸੁੱਖ ਹੈ ਕਿੱਥੇ? ਇਹ ਤੇ ਦੱਸੋ ਕਿ ਉਹ ਪ੍ਰਮਾਤਮਾ ਹੈ ਕਿੱਥੇ? ਵੇਖਣਾ ਚਾਹੀਏ ਕਿੱਥੇ ਜਾਈਏ, ਕਿਹੜੇ ਤੀਰਥ ਤੇ ਜਾਈਏ, ਕਿਹੜੇ ਦੇਸ਼ ਵਿੱਚ ਜਾਈਏ, ਮੱਕੇ ਜਾਈਏ, ਕਾਸ਼ੀ ਜਾਈਏ, ਕਿੱਥੇ ਮਿਲੇਗਾ? ਕੋਈ ਥਾਂ ਦੱਸੋ। ਸਾਹਿਬ ਕਹਿੰਦੇ ਨੇ ਮੈਂ ਤੇ ਵੇਖ ਰਿਹਾ, ਜਿੱਥੋਂ ਵੇਖ ਰਿਹਾ ਤੁਸੀਂ ਵੀ ਵੇਖੋ। ਬਲਿਹਾਰੀ ਕੁਦਰਤ ਵਸਿਆ, ਕਾਦਰੇ ਮੁਤਲਕ ਬਾ ਕੁਦਰਤ ਜ਼ਾਹਰ ਅਸਤ। ਭਾਈ ਨੰਦ ਲਾਲ ਜੀ, ਦਰਮਿਆਨ ਨੇ ਕੁਦਰਤੇ ਖੁਦ ਕਾਦਰ ਅਸਤ, ਕਹਿੰਦੇ ਨੇ ਬਲਹਾਰ ਜਾਨਾ ਕੁਦਰਤ ਵਿੱਚ ਵਸੇ ਹੋਏ ਪ੍ਰਮਾਤਮਾ, ਤੂੰ ਆਪਣੀ ਕੁਦਰਤ ਵਿੱਚ ਆਪ ਵਸਦਾ ਹੈ। ਬਲਹਾਰੀ ਕੁਦਰਤ ਵਸੇ, ਉਹ ਦੀਦਾਰ ਕਰਦੇ ਨੇ, ਉਹ ਦੀਦਾਰ ਦਾ ਅਨੁਭਵੀ ਨਿਰਾਲਾ। ਬੜਾ ਹੰਸ ਰਾਗ ਦੇ ਇੱਕ ਸ਼ਬਦ ਵੱਲ ਧਿਆਨ ਦੇਣਾ, ਬਾਹਰ ਖੁੱਲੇ ਮੈਦਾਨ ਚ ਖੜੇ ਨੇ, ਸਾਵਣ ਦਾ ਮਹੀਨਾ, ਕਾਲੀਆਂ ਘਟਾਂ ਆ ਰਹੀਆਂ ਨੇ, ਕਹਿੰਦੇ ਨੇ ਵਾਹ ਅੱਜ ਤੇਰੇ ਦਰਸ਼ਨ ਹੋ ਰਹੇ ਨੇ, ਦੀਦਾਰ ਹੋ ਰਹੇ ਨੇ, ਮੈਂ ਕੁਰਬਾਨ ਜਾਨਾ। ਮੋਰੀ ਰੁਣ ਚੁਣ ਲਾਇਆ, ਭੈਣੇ ਸਾਹਮਣੇ ਆਇਆ, ਤੇਰੇ ਮੁੰਦ ਕਟਾਰੇ ਜੇ ਵੱਡਾ ਤਿੰਨ ਲੋਭੀ ਲੋਭ ਲਵਾਇਆ। ਇਹ ਲੋਭੀ ਮਨ ਨੂੰ ਲੋਭ ਚ ਲਵਾ ਦਿੱਤਾ ਹੈ, ਇਹ ਦਰਸ਼ਨ ਹੁੰਦੇ ਹੀ ਰਹਿਣ। ਤੇਰੇ ਦਰਸ਼ਨ ਵਿੱਟੋਂ ਖੰਨੀਆਂ ਵੰਜਾਂ, ਤੇਰੇ ਨਾਮ ਵਿੱਟੋਂ ਕੁਰਬਾਨੋ, ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੁਦ ਬਿਨ ਕਿਹਾ ਮੇਰਾ ਮਾਣੋ। ਤੂੰ ਹੈ ਤੇਰੇ ਦੀਦਾਰ ਹੋ ਰਹੇ ਨੇ, ਤਾਂ ਹੀ ਤੇ ਮੈਂ ਫਖਰ ਤੇਰੇ ਤੇ ਕੀਤਾ। ਤੇਰੇ ਬਗੈਰ ਮੇਰਾ ਕਾਹਦਾ ਮਾਣ ਹੈ, ਤੇਰੇ ਬਿਨਾਂ ਮੈਂ ਨਿਮਾਣਾ ਨਿਤਾਣਾ। ਮੇਰਾ ਮਾਣ ਮੇਰਾ ਤਾਣ ਤੂੰ ਹੀ ਹੈ, ਬਲਿਹਾਰੀ ਕੁਦਰਤ ਵਸਿਆ। ਤੇਰੀ ਕੁਦਰਤ ਵੇਖ ਕੇ ਤੇਰੇ ਦਰਸ਼ਨਾਂ ਦਾ ਚਾਹਵਾਨ ਹੋ ਗਿਆ। ਕਰਤੇ ਕੁਦਰਤੀ ਮੁਸ਼ਤਾਕ, ਮੁਸ਼ਤਾਕ ਹੁੰਦਾ ਚਾਹਵਾਨ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਤੇਰਾ ਅੰਤ ਲਖਿਆ ਨਹੀਂ ਜਾਂਦਾ, ਅੰਤ ਪਾਇਆ ਨਹੀਂ ਜਾਂਦਾ, ਅੰਤ ਸਮਝ ਵਿੱਚ ਨਹੀਂ ਆਉਂਦਾ। ਕਰਜ਼ ਕਰਾਂ, ਕੋਈ ਬੰਦਾ ਚੁੰਮਚਾ ਲੈ ਕੇ ਬੈਠ ਜਾਏ ਕਿ ਸਾਗਰ ਮਿਣਨਾ, ਤੇ ਕਿਵੇਂ ਮਿਣੇਗਾ? ਚੁੰਮਚਿਆਂ ਨਾਲ ਸਾਗਰ ਮਿਣਿਆ ਜਾਂਦਾ। ਸਾਡੀ ਬੁੱਧ ਹੈ ਚੁੰਮਚੇ ਵਰਗੀ, ਤੇ ਪ੍ਰਮਾਤਮਾ ਸਾਗਰ ਵਰਗਾ। ਬੈਠ ਜਾਂਦੇ ਆ ਮਿਣਨ ਲਈ ਕਿ ਸਮਝਾਂਗਾ ਮੈਂ ਰੱਬ ਕੀ ਹੈ, ਮੈਂ ਸਮਝਾਂਗਾ ਉਹ ਕਿੱਡਾ ਕੈ। ਮੁੱਲ ਪਾਉਣ ਵਾਲਿਆਂ ਨੇ ਚੁੰਮਚਿਆਂ ਨਾਲ ਸਾਗਰ ਮਿਣਿਆ। ਸਦੀਆਂ ਫਿਲਾਸਫੀ ਕੀ ਤਨਾ ਤਨੀ ਰਹੀ, ਲੇਕਿਨ ਖੁਦਾ ਕੀ ਬਾਤ ਜਹਾਂ ਥੀ ਵਹਾਂ ਰਹੀ। ਕਿਵੇਂ ਸਮਝ ਵਿੱਚ ਆਵੇ? ਤੇਰਾ ਅੰਤ ਨਾ ਜਾਈ ਲਖਿਆ ਰਹਾ। ਜਾਤ ਮੈਂ ਜੋਤ, ਜਾਤ ਜਾਤ ਕਿੱਥੋਂ ਸ਼ੁਰੂ ਹੋਈ ਹੈ? ਆਕਾਰ ਤੋਂ। ਜਾਤ ਕਹਿੰਦੇ ਆ ਰੁੱਖ ਨੇ, ਜਾਤ ਕਹਿੰਦੇ ਆ ਪੱਥਰ ਨੇ, ਵੱਖ ਵੱਖ ਆਕਾਰ ਇਹਨਾਂ ਤੋਂ। ਜਾਤ ਮਨੁੱਖ ਨੇ, ਇਹ ਸੱਪ ਨੇ, ਇਹ ਕੀੜੇ ਮਕੌੜੇ ਨੇ, ਪੰਖੀ ਨੇ, ਇਹ ਸਭ ਜਾਤਾਂ ਹੀ ਨੇ। ਕਹਿੰਦੇ ਨੇ ਦਾਤਾ, ਤੇਰੀ ਕੁਦਰਤ ਵਿੱਚ ਜਿੰਨੇ ਜੀਵ ਜੰਤ ਨੇ, ਇਹਨਾਂ ਵਿੱਚ ਤੇਰੀ ਜੋਤ ਹੈ। ਜਾਤ ਮੈਂ ਜੋਤ, ਜੋਤ ਮੈਂ ਜਾਤਾ। ਜੋਤ ਵਿੱਚੋਂ ਤੈਨੂੰ ਜਾਣਿਆ ਜਾਂਦਾ। ਜਿਸ ਨੇ ਵੀ ਤੈਨੂੰ ਜਾਣਿਆ, ਜੋਤ ਸਰੂਪ ਤੈਨੂੰ ਜੋਤ ਵਿੱਚੋਂ ਹੀ ਵੇਖਿਆ ਹੈ। ਕੁਦਰਤ ਵਿੱਚੋਂ ਤੇਰੀ ਜੋਤ ਵੇਖੀ, ਜੋਤ ਸਰੂਪ ਤੂੰ ਆਪ ਹੈ। ਉਹ ਜੋਤ ਸਭ ਵਿੱਚ ਹੈ, ਇਸੇ ਲਈ ਕਿਹਾ ਰੱਬ ਨੂੰ ਜਾਣਨਾ ਤੇ ਜੋਤ ਦਾ ਨਾਤਾ ਬਣਾਓ। ਗੁਰੂ ਨਾਲ ਵੀ ਮੇਰਾ ਦਾਤਾਂ ਦਾ ਨਾਤਾ ਨਾ ਬਣਾਓ, ਜੋਤ ਦਾ ਨਾਤਾ ਬਣਾਓ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦ ਚਾਨਣ, ਸਭ ਮੈਂ ਚਾਨਣ ਹੋਏ। ਜਾਤ ਮੈਂ ਜੋਤ, ਜੋਤ ਮੈਂ ਜਾਤਾ। ਕਲ ਕਲਾ ਭਰਭੂਰ ਰਹਿਆ, ਕਲਾ ਹੁੰਦੀ ਹੈ ਸ਼ਕਤੀ। ਤੂੰ ਸਰਵ ਸ਼ਕਤੀ ਮਾਣ ਜ਼ਰੂਰ ਹੈ, ਪਰ ਤੇਉਤ ਕਿਸੇ ਸ਼ਕਤੀ ਦਾ ਮੁਤਾਜ ਨਹੀਂ। ਹੁਣ ਅਸੀਂ ਤੇ ਮੰਗਨੇ ਆ ਬਰਕਤਾਂ ਸ਼ਕਤੀਆਂ ਦਾਤਾ ਦੇ। ਲੋਕੀ ਤਪ ਕਰਕੇ ਦੇਵਤਿਆਂ ਕੋਲੋਂ ਸ਼ਕਤੀ ਮੰਗਦੇ ਸਨ, ਤੇ ਦੇਵਤੇ ਵੀ ਅੱਗੋਂ ਸ਼ਕਤੀ ਮੰਗਦੇ ਨੇ, ਪਰ ਤੂੰ ਕਿਸੇ ਕੋਲੋਂ ਨਹੀਂ ਮੰਗਦਾ, ਕਿਸੇ ਦਾ ਮੁਤਾਜ ਨਹੀਂ। ਤੂੰ ਕਿਸੇ ਸ਼ਕਤੀ ਦਾ ਮੁਤਾਜ ਨਹੀਂ, ਪਰ ਸਰਬ ਕਲਾ ਸਮਰੱਥ ਹੈ, ਸਰਬ ਕਲਾ ਭਰਪੂਰ ਹੈ। ਅਕਾਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ। ਮਾਲਕ ਤੇ ਇੱਥੇ ਬਹੁਤ ਨੇ, ਅੱਜ ਕਹਿੰਦੇ ਆ ਮਾਲਕ ਹੈ, ਕੱਲ ਨੂੰ ਕਹਿੰਦੇ ਆ ਮਾਲਕ ਚੜ੍ਹਾਈ ਕਰ ਗਿਆ। ਬਹੁਤ ਮਾਲਕ ਨੇ, ਮਜ਼ਦੂਰ ਕਹਿੰਦੇ ਨੇ ਸਾਡਾ ਮਾਲਕ ਇਹ ਮਿਲ ਵਾਲਾ। ਮਾਲਕ ਇੱਥੇ ਜਨਮਦੇ ਨੇ ਮਰਦੇ ਨੇ, ਪਰ ਤੂੰ ਹੈ ਸੱਚਾ ਸਾਹਿਬ। ਤੂੰ ਸੱਚਾ ਸਾਹਿਬ ਮਾਲਕ ਹੈ, ਸਦਾ ਥਿਰ ਰਹਿਣ ਵਾਲਾ, ਨਾ ਜਨਮਦਾ ਹੈ ਨਾ ਮਰਦਾ ਹੈ, ਸਦਾ ਕਾਇਮ ਦਾਇਮ ਹੈ। ਸਿਫਤ ਸਵਾਲੇ, ਸਿਫਤ ਤੇ ਜਾਣਦੇ ਹੋ ਉਪਮਾ, ਤੇ ਸਵਾਲਿਓ ਦਾ ਅਰਥ ਹੁੰਦਾ ਸੁੰਦਰ। ਤੇਰੀ ਸਿਫਤ ਬੜੀ ਸੁੰਦਰ ਹੈ। ਗੁਰੂ ਸਾਹਿਬ ਕਹਿੰਦੇ ਨੇ ਸਭ ਤੋਂ ਸੁੰਦਰ ਕੋਈ ਚੀਜ਼ ਮੇਰੇ ਕੋਲ ਪੁੱਛੋ ਤੇ ਰੱਬ ਦੀ ਮਹਿਮਾ। ਕਿਆ ਉਪਮਾ ਤੇਰੀ ਆਖੀ ਜਾਏ, ਬੇਅੰਤ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਤੂੰ ਸੱਚਾ ਸਾਹਿਬ, ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਾਇਆ। ਜਿਸ ਨੇ ਤੇਰੀ ਸਿਫਤ ਕੀਤੀ, ਸੰਸਾਰ ਤੋਂ ਪਾਰ ਹੋ ਗਿਆ, ਪਾਪ ਜਲ ਤੋਂ ਪਾਰ ਹੋ ਗਿਆ, ਉਹ ਮੁਕਤ ਹੋ ਗਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਕਹੋ ਦਾ ਅਰਥ ਹੈ ਆਖ। ਸਾਨੂੰ ਕਹਿੰਦੇ ਨੇ ਕਰਤੇ ਦੀਆਂ ਬਾਤਾਂ ਆਖੋ, ਕਰਤੇ ਦੀਆਂ ਗੱਲਾਂ ਕਰੋ, ਉਸ ਦੀ ਸਿਫਤ ਸਲਾਹ ਕਰੋ। ਉਹਦੀਆਂ ਗੱਲਾਂ ਕੀ ਨੇ? ਉਹਦੀਆਂ ਮਹਿਮਾ, ਉਸ ਦੀ ਸਿਫਤ ਸਲਾਹ, ਉਸ ਨੂੰ ਬੇਅੰਤ ਬੇਅੰਤ ਕਹਿਣਾ ਤੇ ਕਹਿਣ ਵਾਲਾ ਥੱਕਦਾ ਨਹੀਂ। ਕਈ ਵਾਰੀ ਐਸਾ ਖਿਆਲ ਆਉਂਦਾ ਕੋਈ ਕੰਮ ਕਰਦੇ ਕਰਦੇ ਵੀ ਅੱਕ ਜਾਂਦੇ, ਇੱਕ ਚੀਜ਼ ਖਾਂਦੇ ਖਾਂਦੇ ਅੱਕ ਜਾਂਦੇ ਹੋ, ਇੱਕ ਤਰ੍ਹਾਂ ਦਾ ਕੱਪੜਾ ਪਹਿਣਦੇ ਪਹਿਣਦੇ ਅੱਕ ਜਾਂਦੇ, ਇੱਕ ਤਰ੍ਹਾਂ ਦੇ ਥਾਂ ਤੇ ਰਹਿੰਦਾ ਵੀ ਬੰਦਾ ਅੱਕ ਜਾਂਦਾ, ਕਹਿੰਦੇ ਬਦਲਦੇ ਆ, ਨਵੀਨਤਾ ਚਾਹੁੰਦਾ। ਪਰ ਕਿਹਾ ਕਿ ਰੱਬ ਦੀ ਬੰਦਗੀ ਕਰਦਾ ਕਰਦਾ ਵੀ ਥੱਕ ਜਾਏਗਾ, ਕਹੇਗਾ ਬਹੁਤ ਹੋ ਗਈ। ਭਾਈ ਗੁਰਦਾਸ ਕਹਿੰਦੇ ਨੇ ਨਹੀਂ, ਪਾਣੀ ਚ ਰਹਿੰਦੇ ਆ, ਮੱਛੀ ਨੇ ਕਦੀ ਨਹੀਂ ਆਖਿਆ ਪਾਣੀ ਜ਼ਿਆਦਾ ਹੋ ਗਏ, ਜਿੰਨਾ ਹੋਵੇ ਆਨੰਦ ਹੈ। ਕਹਿੰਦੇ ਨੇ ਸਲਨ ਨਿਵਾਸ ਮੀਨ ਕੀ ਨਾ ਘਟੈ ਰੁਚ, ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਕਾਸ਼ ਘਟੈ ਪ੍ਰੀਤ ਨਾ ਪਤੰਗ ਕੀ। ਦੀਵੇ ਜਿੰਨੇ ਮਰਜ਼ੀ ਜਗਾ ਦਿਓ, ਪਤੰਗਿਆਂ ਦੀ ਪ੍ਰੀਤੀ ਨਹੀਂ ਘਟਦੀ, ਜਾ ਰਹੇ, ਪਤਾ ਨਹੀਂ ਕਦੋਂ ਦੇ ਸੜ ਰਹੇ ਨੇ, ਅੱਜ ਵੀ ਜਾ ਰਹੇ ਨੇ। ਕੁਸਮ ਸੁਭਾਸ ਜੈਸੇ ਤ੍ਰਿਪਤ ਨਾ ਮਧਪ ਕੋ, ਫੁੱਲਾਂ ਦੀ ਸੁਗੰਧੀ ਲੈ ਲੈ ਕੇ ਰੱਜਦਾ ਨਹੀਂ ਭਵਰਾ, ਪਹਿਲੇ ਅਨੇਕਾਂ ਮਰ ਗਏ। ਇੱਕ ਬਚਨ ਹੈ ਬੜਾ ਸੁੰਦਰ, ਬਾਂਸ ਕੇ ਸੀਨੇ ਕੋ ਚੀਰ ਕਰ ਨਿਕਲ ਜਾਤਾ ਹੈ, ਫੂਲ ਕੇ ਆਗੋਸ਼ ਸੇ ਲੇਕਿਨ ਨਿਕਲ ਸਕਦਾ ਨਹੀਂ। ਬਾਂਸ ਚ ਮੋੜੀ ਕਰਕੇ ਭਵਰਾ ਨਿਕਲ ਜਾਂਦਾ, ਲੇਕਿਨ ਫੁੱਲ ਚ ਆ ਕੇ ਮਸਤ ਹੋ ਗਿਆ, ਉੱਥੇ ਫਸ ਗਿਆ, ਬੰਦ ਹੋ ਗਿਆ, ਆਕਸੀਜਨ ਨਹੀਂ ਗਈ, ਭਵਰਾ ਮਰ ਗਿਆ। ਭਵਰੇ ਰੱਜਦੇ ਨਹੀਂ, ਕੁਸਮ ਸੁਭਾਸ ਜੈਸੇ ਤ੍ਰਿਪਤ ਨਾ ਮਧ ਪਕਾਓ, ਉੱਡਤੇ ਆਕਾਸ਼ ਆਸ ਘਟੇ ਨਾ ਬੇਹੰਗ ਕੀ। ਪੰਖੀਆਂ ਕਦੀ ਨਹੀਂ ਕਿਹਾ ਆਕਾਸ਼ ਜ਼ਿਆਦਾ ਖੁੱਲ੍ਹਾ, ਥੋੜਾ ਘੱਟ ਕਰ ਦਿਓ, ਜਿੰਨਾ ਖੁੱਲ੍ਹਾ ਹੋਵੇ ਆਨੰਦ ਹੈ। ਘਟਾ ਕਣਕ ਹੋਰ ਮੋਰ ਚਾਤਰ ਕਰੀਦੇ ਉਲਾਸ, ਜਿਉਂ ਕਾਲੀਆਂ ਘਟਾ ਆਉਣ ਤੇ ਮੋਰ ਤੇ ਚਾਤਰ ਖੁਸ਼। ਇਹ ਨਹੀਂ ਕਹਿੰਦੇ ਫੇਰ ਸਾਵਣ ਆ ਗਿਆ, ਪਿਛਲੇ ਸਾਲ ਆਇਆ ਸੀ, ਹੁਣ ਕਿਉਂ ਆ ਗਿਆ? ਆਸ ਘਟਦੇ ਨਹੀਂ। ਤੈਸੇ ਪ੍ਰੇ ਰਤ ਤੈਸੇ ਪ੍ਰੇ ਪ੍ਰੇਮ ਰਸ ਰਸ ਕਰ ਸਾਲ ਸੰਤ, ਪਿਆਰੇ ਦੇ ਪ੍ਰੇਮ ਰਸ ਵਿੱਚ ਸੰਤ ਤੇ ਕਹਿੰਦੇ ਨੇ ਰੋਮ ਰੋਮ ਜ਼ੁਬਾਨਾਂ ਬਣ ਜਾਣ, ਜਪਦੇ ਹੀ ਰਹੀਏ। ਗੁਰਮੁਖ ਰੋਮ ਰੋਮ ਹਰ ਧਿਆਵੈ, ਦਾਤਾ ਜਿੰਨੇ ਸਵਾਸ ਨੇ ਜਪਦੇ ਰਹੀਏ। ਅੱਜ ਜਦੋਂ ਕੋਈ ਸੱਜਣ ਟਾਈਮ ਮਿਥਤੇ ਨੇ, ਇੰਨਾ ਕੁ ਟਾਈਮ ਜ਼ਰੂਰ ਕੱਢੋ ਜੀ, ਇੰਨੇ ਟਾਈਮ ਨਾਲ ਪੂਰਾ ਹੋ ਗਿਆ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ, ਦਾਤਾ ਕਿੰਨਾ ਕੁ ਚਿਰ ਸਿਮਰਨ ਕਰੀਏ ਤੁਸੀਂ ਦੱਸੋ। ਕੁਛ ਲੋਕ ਤੇ ਕਹਿੰਦੇ ਨੇ ਦਸਵੰਧ ਕੱਢ ਲਓ ਜੀ, ਟਾਈਮ ਦਾ ਦਸਵੰਧ, ਤੇ ਜੇ ਸਾਨੂੰ ਦੇਵੇ ਹੀ ਦਸਵੰਧ, ਉਹ ਆਖੇ ਦਸਵੰਧ ਸਵਾਸਾਂ ਦਾ ਦੇ ਦੇਣਾ, ਬਾਕੀ ਤੇਰਾ ਮੈਂ ਰੱਖ ਲੈਣਾ, ਬੰਦੇ ਦਾ ਕੀ ਹਾਲ ਹੋਵੇਗਾ? ਨਹੀਂ, ਦਸਵੰਧ ਵੀ ਕੌਣ ਦਿੰਦਾ ਹੈ? ਸੱਚੇ ਜੇ ਜਦੋਂ 100 ਕਮਾਈ ਸੀ 10 ਕੱਢਣੇ ਸੌਖੇ, ਪਰ ਜਿਸ ਵੇਲੇ ਕਮਾਈ ਕਰੋੜ ਹੋ ਗਈ, ਹੁਣ ਦਸਵੰਧ ਕੱਢਣਾ ਬਹੁਤ ਮੁਸ਼ਕਲ ਹੋ ਗਿਆ। ਥੋੜੇ ਚੋਂ ਤਾਂ ਬੰਦਾ ਕਰ ਲੈਂਦਾ, ਬਹੁਤੇ ਚੋਂ ਕੱਢਣਾ ਮੁਸ਼ਕਲ। ਖੈਰ, ਸਮੇਂ ਦਾ ਦਸਵੰਧ ਕੱਢੋ, ਸਾਹਿਬਾਨੀਏ ਕਿਹਾ। ਉਹ ਕਹਿੰਦੇ ਨੇ ਤਬ ਲਗ ਪ੍ਰਾਣੀ ਤਿਸੇ ਸਰੇ ਵਹੋ, ਜਬ ਲਗ ਘਟ ਮੈਂ ਸਾਥ ਸਾ। ਹੁਣ ਇਹ ਬਾਣੀ ਹੈ, ਸਾਥ ਸਾਥ ਸਿਮਰੋ ਗੋਬਿੰਦ। ਹੋਰ ਸੁਣੋ, ਕਰ ਬੰਦੇ ਤੋਂ ਬੰਦਗੇ ਜਿੱਚਰ ਘਟ ਮੈਂ ਸਾ। ਉਹ ਕਹਿੰਦੇ ਨੇ ਤੂੰ ਬਚਾ ਕੇ ਰੱਖੇ ਤੇ ਆਖੇ ਇੰਨਾ ਕੁ ਦੇ ਦਿਓ, ਇਹ ਤੇ ਗੱਲ ਨਹੀਂ, ਫਿਰ ਤੇ ਸਮਰਪਣ ਨਹੀਂ। ਜਦੋਂ ਸਿੱਧਾ ਹੀ ਸਿਧਾਂਤ ਹੈ, ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨੇ ਪਾਈਐ, ਉਸ ਦੀ ਬੰਦਗੀ ਕਿੰਨਾ ਕੁ ਚਿਰ ਕਰਨੀ ਹੈ? ਸਾਹਿਬ ਜੀ ਕਹਿੰਦੇ ਨੇ ਸਵਾਸ ਸਵਾਸ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋਕਸ਼ ਕਰਨਾ ਸੋ ਕਰ ਰਹਿਆ। ਨਾਲ ਲੱਗਦਾ ਸਲੋਕ ਵਿਚਾਰ ਲਈਏ, ਇਸ ਪ੍ਰਕਰਨ ਨੂੰ ਹੋਰ ਸਪਸ਼ਟ ਕਰਦਾ ਹੈ।
ਸਾਹਿਬ ਕਹਿੰਦੇ ਨੇ ਬੰਦਗੀ ਛੱਡ ਕੇ ਸਿਫਤ ਸਲਾਹ ਛੱਡ ਕੇ ਪਰਮਾਤਮਾ ਨੂੰ ਪਾਉਣ ਲਈ ਲੋਕਾਂ ਹੋਰ ਹੋਰ ਮਾਰਗ ਅਪਣਾ ਲਏ ਨੇ। ਉਹਨਾਂ ਦਾ ਥੋੜਾ ਜ਼ਿਕਰ ਕੀਤਾ ਕਿ ਸਿੱਖ ਉਸ ਭੁਲੇਖੇ ਚ ਨਾ ਪਵੇ। ਸਿੱਖੀ ਦੀ ਸਾਧਨਾ ਕੀ ਹੈ? ਜੋ ਗੁਰੂ ਨੇ ਗੁਰ ਫਰਮਾਏ ਗੁਰਸਿੱਖ ਕਰਨਾ, ਜੋ ਗੁਰੂ ਆਖੇ ਸਿੱਖ ਨੇ ਉਹ ਕਰਨਾ। ਕਈ ਵਾਰੀ ਜਦੋਂ ਕਹਿ ਦਿੰਦੇ ਹਾਂ ਨਾ ਜੀ, ਕਈ ਲੋਕ ਗਿਆਨੀ ਜੀ ਇੰਜ ਕਹਿੰਦੇ ਨੇ, ਇੰਜ ਕਰੋ, ਇੱਕ ਬੰਦਾ ਮੈਨੂੰ ਕਹਿੰਦਾ ਸੀ ਆਹ ਕਰ ਲੋ, ਇੱਕ ਕਹਿੰਦਾ ਸੀ ਆ। ਮੈਂ ਕਹਿੰਦਾ ਇਹ ਬੰਦਿਆਂ ਦੀ ਤੈਨੂੰ ਯਾਦ ਰਹਿ ਗਈ, ਗੁਰੂ ਦੀ ਭੁੱਲ ਗਈ? ਕਦੀ ਇਹ ਵੀ ਯਾਦ ਕਰਕੇ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ। ਇਸ ਬੰਦੇ ਆਖਿਆ ਜੀ ਇੱਥੋਂ ਪਾਣੀ ਦੀ ਬੋਤਲ ਲੈ ਆਓ ਠੀਕ ਹੋ ਜਾਓਗੇ, ਇਸ ਨੇ ਆਖਿਆ ਇਹ ਮੜੀ ਪੂਜ ਆਓ, ਇਸ ਨੇ ਆਖਿਆ ਇਹ ਪਹਾੜੀ ਚ ਜਾ ਆਓ। ਨਹੀਂ, ਗੁਰੂ ਕੋਲੋਂ ਵੀ ਪੁੱਛ ਲਓ ਕੀ ਕਰਾਂ ਕੀ ਨਾ ਕਰਾਂ। ਧਰਮ ਕਮਾਉਣ ਦੀਆਂ ਵਿਧੀਆਂ ਬੰਦਿਆਂ ਕੋਲੋਂ ਵੇਖ, ਬੰਦਾ ਵੀ ਬੰਦਾ ਹੈ ਕਿ ਨਹੀਂ ਜਿਹੜਾ ਤੈਨੂੰ ਦੱਸਦਾ ਪਿਆ, ਉਹਦਾ ਗਿਆਨ ਕਿੰਨਾ ਕਾ ਹੈ, ਉਹ ਆਪ ਕੀ ਹੈ। ਸਾਹਿਬ ਕਹਿੰਦੇ ਨੇ ਧਰਮ ਐਸੇ ਐਸੇ ਮਿਥੇ ਗਏ। ਮਹਿਲ ਹੈ ਦੂਜਾ ਹੈ ਗੁਰੂ ਅੰਗਦ ਦੇਵ ਜੀ ਦਾ ਬਚਨ ਹੈ, ਯੋਗ ਸ਼ਬਦਮ। ਸ਼ਬਦ ਅਰਥ ਹੁੰਦਾ ਕਾਵਿ ਦਾ ਪਦਾ, ਸ਼ਬਦ ਅਰਥ ਹੁੰਦਾ ਗੁਰੂ ਦਾ ਸ਼ਬਦ ਉਪਦੇਸ਼, ਸ਼ਬਦ ਅਰਥ ਹੁੰਦਾ ਜੀਵਨ ਧਰਮ। ਕਹਿੰਦੇ ਨੇ ਯੋਗ ਦਾ ਇੱਕ ਯੋਗੀ ਦਾ ਧਰਮ ਕੀ ਹੈ? ਗਿਆਨ ਸ਼ਬਦਮ। ਗਿਆਨ ਦਾ ਅਰਥ ਹੁੰਦਾ ਜਾਣਨਾ, ਉਹਨੇ ਕੀ ਜਾਣਨਾ ਤੇ ਛੇ ਚੱਕਰ ਕੀ ਨੇ ਉਹਦਾ ਗਿਆਨ ਹੈ, ਮੂਲ ਆਧਾਰ ਕਿੱਥੇ ਹੈ, ਸਵਾਦ ਅਸ਼ਟਾਨ ਕਿੱਥੇ ਹੈ, ਮਣੀਪੁਰ ਕਿੱਥੇ ਹੈ, ਅਨਾਹਦ ਕਿੱਥੇ ਹੈ, ਵਿਸ਼ੁੱਧ ਕਿੱਥੇ ਹੈ, ਆਗਿਆ ਕਿੱਥੇ ਹੈ, ਛੇ ਚੱਕਰ ਕਿੱਥੇ ਨੇ ਉਹਦਾ ਗਿਆਨ ਹੈ, ਕੁੰਡਲਨੀ ਕਿੱਥੇ ਹੈ, ਕਿਹੜਾ ਸੁਖਮਣਾ ਇਹ ਨਾੜੀਆਂ ਕੀ ਨੇ, ਕਿਹੜਾ ਪਿੰਗਲਾ ਸੁਖਮਣਾ ਕੀ ਨੇ। ਯੋਗੀ ਦਾ ਗਿਆਨ ਹੈ ਧਾਰਨਾ ਧਿਆਨ ਸਮਾਧੀ ਕੀ ਹੈ, ਉੱਥੇ ਅੰਦਰਲੇ ਗਿਆਨ ਦੀ ਸਭਾ ਸਰੂਪ ਨੂੰ ਪਹਿਚਾਨਣ ਦੇ ਗਿਆਨ ਦੀ ਗੱਲ ਕਰਦਾ, ਯੋਗ ਸ਼ਬਦੰ ਗਿਆਨ ਸ਼ਬਦੰ। ਤੇ ਬ੍ਰਾਹਮਣ ਦਾ ਧਰਮ ਕੀ ਹੈ, ਉਹਦਾ ਗਿਆਨ ਕੀ ਹੈ, ਵੇਦ ਸ਼ਬਦੰ ਬ੍ਰਾਹਮਣ ਹੈ ਕਿ ਵੇਦ ਪੜ੍ਹਨੇ ਆਉਣੇ ਚਾਹੀਦੇ, ਨਾਲੇ ਵੀ ਧਿਆਨ ਰੱਖਣਾ ਪੜ੍ਹ ਕੇ ਕੋਈ ਅਜਾ ਮਾਲੀ ਨਾ ਬਣ ਜਾਏ। ਚੌਂ ਵੇਦਾਂ ਦਾ ਪਾਠੀ ਤੇ ਰਾਵਣ ਵੀ ਸੀ, ਨਿਰਾ ਵੇਦ ਆਉਣਾ ਹੀ ਕਾਫੀ ਨਹੀਂ। ਵੇਦ ਪੜ੍ਹਨ ਵਾਲੇ ਤੇ ਬਹੁਤ ਪੜੇ ਰੇ, ਸਗਲ ਭੇਦ ਵੇਦ ਨਹਿ ਚੁੱਕੇ ਰੇ ਮਨ ਭੇਦ, ਇੱਕ ਖਿਣ ਨਾ ਤੀਰੇ ਮੇਰੇ ਮਨ ਕੇ ਪੰਚਾ। ਕਹਿੰਦੇ ਨੇ ਪੜ੍ਹ ਲੈ, ਪਰ ਇੰਨਾ ਹੀ ਕਿ ਬ੍ਰਾਹਮਣ ਦਾ ਧਰਮ ਇੰਨਾ ਹੀ ਹੈ ਕਿ ਵੇਦ ਪੜ੍ਹ ਲਵੇ। ਵੇਦ ਸ਼ਬਦੰ ਬ੍ਰਾਹਮਣ, ਖੱਤਰੀ ਸ਼ਬਦੰ ਸੂਰ ਸ਼ਬਦੰ। ਖੱਤਰੀ ਦਾ ਧਰਮ ਇੰਨਾ ਹੈ ਨੇਜ਼ਾ ਚਲਾਉਣਾ ਆਉਂਦਾ ਹੋਵੇ, ਢਾਲ ਫੜਨੀ ਆਉਂਦੀ ਹੋਵੇ, ਤਲਵਾਰ ਚਲਾਉਣੀ ਆਉਂਦੀ ਹੋਵੇ, ਮਰਨਾ ਮਾਰਨਾ ਆਉਂਦਾ ਹੋਵੇ, ਸੰਜੋਗ ਕਿਵੇਂ ਪਹਿਨਣੀ ਹੈ, ਪੈਂਤੜੇ ਕਿਵੇਂ ਬਦਲਨੇ ਨੇ, ਉਹਨੂੰ ਲੜਨਾ ਆਉਂਦਾ ਹੋਵੇ, ਬਸ ਇਹ ਉਸ ਦਾ ਧਰਮ ਹੈ। ਅੱਗੇ ਚੌਥਾ ਵਰਨ ਆ ਗਿਆ ਸ਼ੂਦਰ ਦਾ। ਸ਼ੂਦਰ ਦਾ ਗਿਆਨ ਇੰਨਾ ਕੀ ਹੋਵੇ ਕਿ ਜੁੱਤੀਆਂ ਕਿਵੇਂ ਸੀਣੀਆਂ ਨੇ, ਕੋਈ ਵੇਦਾਂ ਨਾਲ ਲੈਣਾ ਦੇਣਾ ਨਹੀਂ, ਕੋਈ ਧਰਮ ਦੀ ਗੱਲ ਨਹੀਂ, ਕੋਈ ਨਾਮ ਦੀ ਨਹੀਂ, ਲੋਕਾਂ ਦਾ ਪਾਣੀ ਕਿਵੇਂ ਭਰਨਾ, ਝਾੜੂ ਕਿਵੇਂ ਦੇਣਾ ਲੋਕਾਂ ਦੇ ਘਰ, ਉਹਨਾਂ ਦਾ ਕੂੜਾ ਕਚਰਾ ਚੁੱਕ ਕੇ ਬਾਹਰ ਕਿਵੇਂ ਲਿਜਾਣਾ, ਤਿੰਨਾਂ ਵਰਨਾਂ ਦੀ ਸੇਵਾ ਕਰਨੀ। ਵੈਸੇ ਬੰਦੇ ਨੇ ਬੰਦੇ ਤੇ ਉਹ ਜ਼ੁਲਮ ਕੀਤੇ ਨੇ, ਪੜ੍ਹ ਕੇ ਮਨ ਕੰਮ ਜਾਂਦਾ, ਦੇਸ਼ ਦੀ ਅਧੋਗਤੀ ਹੋਣ ਦਾ ਕਾਰਨ ਇਹ ਹੈ। ਗੁਰੂ ਸਾਹਿਬ ਜੀ ਨੇ ਇਸ ਬਿਮਾਰੀ ਨੂੰ ਵੇਖਿਆ, ਉਹਨਾਂ ਕਿਹਾ ਹਰ ਬੰਦੇ ਦੇ ਵਿੱਚ ਇਹ ਕਾਬਲੀਅਤ ਹੋਣੀ ਚਾਹੀਦੀ ਹੈ, ਹਰ ਸਿੱਖ ਹੀ ਬ੍ਰਹਮ ਗਿਆਨੀ ਹੋਵੇ। ਬ੍ਰਾਹਮਣ ਨੂੰ ਕਿਹਾ ਸੀ ਨਾ ਬ੍ਰਹਮ ਜਾਣੇ, ਹਰ ਸਿੱਖ ਹੀ ਬ੍ਰਹਮ ਗਿਆਨੀ ਹੋਵੇ, ਬ੍ਰਹਮ ਵਿਦਿਆ ਪੜਿਆ ਹੋਵੇ, ਗਿਆਨਵਾਨ ਹੋਵੇ, ਹਰ ਸਿੱਖ ਹੀ ਜਿਹੜਾ ਸ਼ਸਤਰ ਨੂੰ ਸਮਝਦਾ ਹੋਵੇ, ਸੂਰਮਾ ਹੋਵੇ, ਹਰ ਸਿੱਖ ਜਿਹੜਾ ਹੈ ਜਿੱਥੇ ਉਹ ਸ਼ਸਤਰਧਾਰੀ ਹੋਵੇ ਉਹ ਨਾਲ ਵਪਾਰੀ ਵੀ ਹੋਵੇ, ਉਹਨੂੰ ਅਰਥਚਾਰੇ ਵਿੱਚ ਕਿਸੇ ਪਾਸਿਓਂ ਤੋਟ ਨਾ ਆਵੇ, ਉਹ ਵੈਸ਼ ਵੀ ਹੋਵੇ, ਉਹ ਗੁਰੂ ਘਰ ਹੀ ਝਾੜੂ ਨਾ ਦੇਵੇ, ਆਪਣੇ ਘਰ ਵੀ ਦੇ ਸਕੇ, ਆਪਣੇ ਕੱਪੜੇ ਵੀ ਆਪ ਧੋ ਸਕੇ, ਸਾਰੇ ਕੰਮ ਆਪ ਕਰ ਸਕੇ, ਸਤਿਗੁਰਾਂ ਨੇ ਸੇਵਾਦਾਰ ਨੂੰ ਸਭ ਤੋਂ ਉੱਚਾ ਰੁਤਬਾ ਉਹਦਾ ਬਖਸ਼ਿਆ। ਬੰਦੇ ਨੇ ਬੰਦੇ ਤੇ ਜ਼ੁਲਮ ਕੀਤਾ। ਹੁਣ ਮੈਂ ਹੈਰਾਨ ਹੋਇਆ, ਕੁਛ ਹੋਰ ਧਰਮਾਂ ਨੂੰ ਵੇਖ ਕੇ ਤੁਸੀਂ ਚਲੇ ਜਾਓ ਥਾਈਲੈਂਡ, ਕੋਈ ਵੀ ਬੰਦਾ ਹੋਵੇ ਉਹਨੂੰ ਸੈਨਿਕ ਵੀ ਬਣਨਾ ਪਵੇਗਾ, ਉਸ ਨੂੰ ਸਾਧੂ ਵੀ ਬਣਨਾ ਪਵੇਗਾ। 3 ਮਹੀਨੇ ਵਾਸਤੇ ਸਾਧੂ ਬਣਾ ਕੇ ਉਹਨੂੰ ਮੰਦਰੇ ਛੱਡ ਆਉਂਦੇ ਨੇ ਕਿ ਜਾ ਬੁੱਧ ਧਰਮ ਦਾ ਅਧਿਐਨ ਕਰਕੇ ਆ। ਹਰ ਬੰਦਾ ਹੀ ਇੱਥੇ ਸੰਤ ਚਾਹੀਦਾ, ਸਿਪਾਹੀ ਚਾਹੀਦਾ। ਗੁਰੂ ਨੇ ਬਣਾਇਆ, ਉਹਨਾਂ ਨੇ ਕਿਹਾ ਧਰਮ ਤੇਰਾ ਇੱਕ ਹੀ ਹੈ, ਗੁਣ ਤੇਰੇ ਵਿੱਚ ਸਾਰੇ ਆਉਣਗੇ, ਧਰਮ ਇੱਕ ਹੈ। ਉਹ ਪੰਕਤੀ ਮੈਂ ਆਪ ਨੂੰ ਸੁਣਾ ਦਿਆਂ। ਪ੍ਰਮਾਣ ਐਸੇ ਬਹੁਤ ਦਿੱਤੇ ਜਾ ਸਕਦੇ ਨੇ, ਪਰ ਇੱਕ ਹੀ ਯਾਦ ਰਹਿ ਜਾਏ ਬਹੁਤ ਹੈ। ਸਰਬ ਧਰਮ ਹੈ ਸ੍ਰੇਸ਼ਟ ਧਰਮ। ਸਾਰੇ ਧਰਮਾਂ ਵਿੱਚੋਂ ਉੱਤਮ ਧਰਮ ਕੌਣ ਹੈ? ਵੈਸੇ ਤੇ ਹਰ ਇੱਕ ਹੀ ਕਹਿੰਦਾ ਜੀ ਮੇਰਾ ਧਰਮ ਉੱਤਮ, ਬਾਕੀ ਤੇ ਸੰਸਾਰ ਤੇ ਐਵੇਂ ਹੀ ਆ ਗਏ। ਮੇਰਾ ਧਰਮ ਸਭ ਤੋਂ ਉੱਤਮ। ਦੂਸਰੇ ਧਰਮਾਂ ਦੀ ਨਿੰਦਾ, ਆਪਣੇ ਧਰਮ ਦੀ ਸਿਫਤ। ਬੜੀ ਸਿਫਤ ਕਰਨ ਲੱਗਿਆ ਇਹ ਵੀ ਨਹੀਂ ਧਿਆਨ ਨਾਲ ਵੇਖਦੇ ਕਿ ਦੂਸਰਿਆਂ ਦੀ ਨਿੰਦਾ ਹੋ ਗਈ। ਬੜੀ ਦੇਰ ਦੀ ਗੱਲ ਹੈ, ਇੱਕ ਪਾਦਰੀ ਬੈਂਕਾਕ ਵਿੱਚ ਮੈਨੂੰ ਮਿਲਿਆ। ਪਰਿਵਾਰ ਦਾ ਪ੍ਰੋਗਰਾਮ ਸੀ ਤੇ ਹੋਰ ਗੱਲਾਂ ਕਰਦਾ ਕਰਦਾ ਨਾ ਸਹਿਜ ਨਾਲ ਕਹਿੰਦਾ, ਯਾਨੀ ਜੀ ਕਥਾ ਸੁਣੀ ਹੈ, ਇਸ ਤੋਂ ਇਹ ਭਾਵ ਹੋਇਆ ਕਿ ਗੁਰੂ ਸਾਹਿਬ ਥਾਂ ਥਾਂ ਆਪਣੇ ਆਪ ਨੂੰ ਰੱਬ ਦਾ ਦਾਸ ਕਹਿੰਦੇ ਪਏ। ਦਾਸ ਹੈ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ। ਕਹਿਣ ਲੱਗੇ ਅਸਲ ਚ ਗੁਰੂਆਂ ਦੀ ਗੱਲ ਨਹੀਂ, ਜਿੰਨੇ ਵੀ ਪੀਰ ਪੈਗੰਬਰ ਹੋਏ ਸਾਰੇ ਰੱਬ ਦੇ ਦਾਸ ਸਨ, ਤੇ ਰੱਬ ਦਾ ਪੁੱਤਰ ਇੱਕੋ ਹੀ ਹੋਇਆ, ਈਸਾ। ਵੇਖੋ ਗੱਲ ਕਰਨ ਦਾ ਢੰਗ ਕਿ ਸਾਡਾ ਪੈਗੰਬਰ ਰੱਬ ਦਾ ਪੁੱਤਰ ਤੇ ਬਾਕੀ ਰੱਬ ਦੇ ਨੌਕਰ, ਗੁਲਾਮ, ਦਾਸ। ਗੱਲ ਤੇ ਤੂੰ ਚੰਗੀ ਚੁਣੀ ਹੈ ਆਪਣੇ ਵੱਲੋਂ, ਪਰ ਹੁਣ ਸੁਣ, ਤੈਨੂੰ ਪਤਾ ਨਹੀਂ ਗੁਰੂ ਘਰ ਵਿੱਚ ਪੁੱਤਰਾਂ ਦੀ ਮਹਿਮਾ ਨਹੀਂ, ਸੇਵਕਾਂ ਦੀ ਮਹਿਮਾ। ਪੁੱਤਰਾਂ ਨੂੰ ਗੱਦੀ ਨਹੀਂ ਦਿੱਤੀ, ਗੁਰੂ ਨਾਨਕ ਦੇਵ ਜੀ ਨੇ ਸੇਵਕ ਨੂੰ ਦਿੱਤੀ। ਇੱਥੇ ਸੇਵਾ ਦੀ ਗੱਲ ਹੈ। ਮੈਂ ਕਿਹਾ ਫਿਰ ਇੱਕ ਗੱਲ ਹੋਰ ਸੁਣ, ਤੂੰ ਤੇ ਕਿਹਾ ਨਾ ਸਾਡਾ ਪੈਗੰਬਰ ਰੱਬ ਦਾ ਪੁੱਤਰ, ਇੱਥੇ ਗੁਰੂ ਸਾਹਿਬ ਨੇ ਕਿਹਾ ਤੁਸੀਂ ਸਾਰੇ ਹੀ ਰੱਬ ਦੇ ਪੁੱਤਰ। ਇੱਕ ਹੀ ਰੱਬ ਦਾ ਪੁੱਤਰ ਨਹੀਂ, ਸਾਰੇ ਰੱਬ ਦੇ ਪੁੱਤਰ। ਉਹ ਵੀ ਕਹਿੰਦੇ ਨੇ ਤੂੰ ਹੈ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਫਿਰ ਨਾਲ ਕਿਹਾ ਤੂੰ ਸਾਂਝਾ ਸਾਹਿਬ, ਬਾਪ ਹਮਾਰਾ, ਨਾਂ ਨੇ ਦਿੱਤੇ ਰਿਹਾ ਖੁੱਟ ਭੰਡਾਰਾ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਇ। ਬਾਕੀ ਧਰਮਾਂ ਨੂੰ ਨੀਵਾਂ ਵਿਖਾਉਣਾ, ਆਪਣੇ ਧਰਮ ਨੂੰ ਉੱਚਾ ਚੁੱਕਣਾ, ਇਹ ਬੰਦਾ ਐਸਾ ਕਰਦਾ ਰਿਹਾ। ਅਨੇਕਾਂ ਹੇਰਾ ਫੇਰੀਆਂ ਕਰਕੇ, ਹੁਜਤਾਂ ਕਰਕੇ, ਗਲਤ ਦਲੀਲਾਂ ਦੇ ਕੇ ਦੂਸਰੇ ਧਰਮ ਦੀ ਨਿੰਦਾ ਕਰਨੀ, ਸਮਾਂ ਐਸਾ ਨਹੀਂ ਕੀਤਾ। ਉਹ ਕਹਿੰਦੇ ਨੇ ਸਰਬ ਧਰਮ ਹੈ, ਸਾਰੇ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਕਿਹੜਾ? ਇੱਕੋ ਹੀ, ਸਭ ਦਾ ਹੀ। ਕਹਿੰਦੇ ਨੇ ਮੇਰਾ ਹੀ ਨਹੀਂ, ਸਭ ਦਾ। ਜਿਵੇਂ ਕਹਿੰਦੇ ਆ ਸਭ ਦਾ ਧਰਮ ਹੈ, ਕੋਈ ਭੋਜਨ ਛਕੇਗਾ ਭੁੱਖ ਮੁੱਕੇਗੀ, ਯੂਨੀਵਰਸਲ ਗੱਲ ਹੈ, ਸਿਧਾਂਤ ਹੈ, ਇਹ ਠੀਕ ਹੈ। ਸਭ ਦਾ ਇਹ ਧਰਮ ਹੈ ਪਾਣੀ ਪੀਏਗਾ ਤੇ ਪਿਆਸ ਬੁਝੇਗੀ। ਸਭ ਦਾ ਧਰਮ ਹੈ ਕਿ ਹਵਾ ਸੇਕ ਦੇਵੇਗੀ। ਕਹਿੰਦੇ ਨੇ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜਿਉਂ ਨਿਰਮਲ ਬਾਹਰੋਂ, ਨਿਰਮਲ ਬਾਹਰੋਂ ਤਾਂ ਨਿਰਮਲ, ਜਿਉਂ ਨਿਰਮਲ ਸਤਿਗੁਰ ਤੇ ਕਰਨੀ ਕਮਾਉਣ। ਅੰਦਰੋਂ ਪਵਿੱਤਰ ਹੋਣਾ ਮਨ ਕਰਕੇ, ਵਿਚਾਰਾਂ ਕਰਕੇ, ਤੇ ਬਾਹਰੋਂ ਪਵਿੱਤਰ ਹੋਣਾ ਕਰਮਾਂ ਕਰਕੇ। ਮੇਰਾ ਨਹਾ ਧੋ ਕੇ ਨਾ ਕੋਈ ਸਮਝ ਲਵੇ ਤੇ ਬਾਹਰੋਂ ਪਵਿੱਤਰ ਹੋ ਗਏ ਆ। ਸੂਚੇ ਨਾ ਆਖੀਐ ਬਹਿਣ ਜੇ ਪਿੰਡਾਂ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਬਾਹਰੋਂ ਪਵਿੱਤਰ ਕਰਮ ਹੋਣ, ਅੰਦਰ ਪਵਿੱਤਰ ਵਿਚਾਰ ਹੋਣ, ਹਰ ਕੋ ਨਾਮ ਜਪ। ਪਰਮਾਤਮਾ ਦਾ ਨਾਮ ਜਪਣਾ ਇਹ ਅੰਦਰ ਦਾ ਮਹਾਨ ਧਰਮ, ਸ਼ੁਭ ਕੰਮ ਕਰਨੇ ਨਾਮ ਤੇ ਆਧਾਰਿਤ ਇਹ ਧਰਮ। ਧਰਮ ਅਸਲ ਹੈ ਇਹ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਹੇ ਆ, ਉਸ ਦੀ ਸਿਫਤ ਕਰ। ਉਸ ਦੀ ਮਹਿਮਾ ਕਰ, ਉਸ ਦੀ ਵਡਿਆਈ ਕਰ, ਤੇ ਕਰਕੇ ਵੀ ਕਿਤੇ ਇਹ ਨਾ ਕਹਿ ਦੇਵੀ ਮੈਂ ਕਰ ਲਈ, ਸਭ ਤੋਂ ਜ਼ਿਆਦਾ ਕਰ ਲਈ, ਮੇਰੇ ਵਰਗੀ ਕੋਈ ਨਹੀਂ ਕਰ ਸਕਦਾ, ਕਿਤੇ ਇਹ ਗਲਤੀ ਨਾ ਹੋ ਜਾਏ। ਨਾਲ ਇਹ ਧਿਆਨ ਰਹੇ, ਆਸਾ ਦੀ ਵਾਰ ਵਿੱਚ ਹੀ ਫਰਮਾਇਆ, ਵੱਡੇ ਕੀਆਂ ਵਡਿਆਈਆਂ, ਅਖੀਰ ਤੇ ਜਾ ਕੇ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸਮਾਏ, ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਭਾਏ। ਸਾਹਿਬ ਉਪਮਾ ਕਰਦੇ ਕਰਦੇ ਕਹਿੰਦੇ ਨੇ, ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਬੈ ਪੂਰ ਰਹਿਆ ਲਿਵਲਾ। ਦਾਤਿਆ, ਮੈਂ ਤੇ ਸੁਲਤਾਨ ਨੂੰ ਮੀਆਂ ਹੀ ਆਖਿਆ, ਹੋਰ ਕੁਛ ਨਹੀਂ। ਜੋ ਵਡਿਆਈ ਵੀ ਕੀਤੀ ਹੈ ਬਹੁਤ ਥੋੜੀ। ਤੂੰ ਸੁਲਤਾਨ ਕਹਾਂ ਮੀਆਂ ਤੇਰੀ ਕਮਣ ਬੜਾਏ, ਜੋ ਤੂੰ ਦੇ ਇਹ ਵੀ ਤੂੰ ਹੀ ਅਖਵਾਈ, ਤੇਰੇ ਦਿੱਤੇ ਗਿਆਨ ਨਾਲ ਹੀ ਤੂੰ ਹੀ ਸੋਝੀ ਦਿੱਤੀ। ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ, ਕਹੋ ਨਾਨਕ ਕਰਤੇ ਕੀਆਂ ਬਾਤਾਂ। ਕਹਿੰਦੇ ਨੇ ਸਰਬ ਸ਼ਬਦੰ, ਸਾਰਿਆਂ ਦਾ ਧਰਮ ਸਰਬ ਸ਼ਬਦੰ, ਏਕ ਸ਼ਬਦੰ, ਇੱਕ ਹੀ ਹੈ, ਕਰਤੇ ਦੀਆਂ ਬਾਤਾਂ ਕਰਨੀਆਂ, ਉਸ ਦੀ ਵਡਿਆਈ ਕਰਨੀ, ਉਸ ਦੀ ਸਿਫਤ ਸਲਾਹ ਕਰਨੀ। ਜੇ ਕੋ ਜਾਣੇ ਪਿਓ, ਕੋਈ ਇਸ ਭੇਦ ਨੂੰ ਸਮਝ ਲਵੇ, ਜਿੱਥੋਂ ਵਿਚਾਰ ਆਰੰਭ ਕੀਤੇ ਸੀ ਉੱਥੇ ਹੀ ਆਈਏ। ਇਸ ਭੇਦ ਨੂੰ ਕੋਈ ਸਮਝ ਲਵੇ ਕਿ ਪਰਮਾਤਮਾ ਤੇਰੀ ਸਿਫਤ ਸਲਾਹ ਇਹ ਸਭ ਦਾ ਧਰਮ ਹੈ। ਸਿਫਤ ਸਲਾਹ ਕੀ ਕਰੇਗੀ? ਸ੍ਰੀ ਰਾਗ ਦੇ ਵਿੱਚ ਇੱਕ ਸ਼ਬਦ ਹੈ, ਪੰਕਤੀ ਪੜ੍ਹਦੇ ਹਾਂ, ਕਹਿੰਦੇ ਨੇ ਜਿਵੇਂ ਧਾਤ ਢਲ ਜਾਏ ਨਾ, ਦੋ ਧਾਤਾਂ ਮਿਲਾਉਣੀਆਂ ਨੇ ਸੋਨੇ ਚ, ਸੋਨਾ ਢਲ ਕੇ ਇੱਕ ਹੋ ਜਾਣਗੀਆਂ। ਬਰਫ਼ ਢਲ ਜਾਏ ਪਾਣੀ ਚ, ਪਾਣੀ ਹੋ ਜਾਏਗੀ। ਇਹ ਮਨ ਵੀ ਕਠੋਰ ਹੋਇਆ ਪਿਆ ਹੈ ਹਉਮੈ ਦੇ ਕਾਰਨ, ਗੁਰੂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਢਲ ਜਾਂਦਾ ਤੇ ਪਾਣੀ ਚ ਪਾਣੀ ਹੋ ਜਾਂਦਾ। ਸੂਰਜ ਕਿਰਨ ਮਿਲੈ ਜਲ ਕਾ ਜਲ ਹੂਆ ਰਾਂ। ਸਿਫਤ ਸਲਾਹ ਕੀ ਕਰੇਗੀ? ਸਾਡੇ ਕਠੋਰ ਮਨ ਨੂੰ ਢਾਲੇਗੀ। ਇੱਕ ਪੰਕਤੀ ਹੈ, ਅਨਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗਾਹ ਕੋ ਕੈਸੇ ਗਵੈ। ਬਾਣੀ ਸੁਣਦਿਆਂ ਕਿਤੇ ਪੱਥਰ ਪਿਘਲ ਜਾਏ, ਕਈ ਵਾਰੀ ਧਿਆਨ ਆਉਂਦਾ ਦਾਤਿਆ ਸਾਡੇ ਮਨ ਇੰਨੇ ਪੱਥਰ ਹੋ ਗਏ ਨੇ, ਤੇਰਾ ਕੀਰਤਨ ਸੁਣ ਕੇ ਪੱਥਰ ਵੀ ਪਿਘਲ ਗਿਆ, ਉਹਦੇ ਚ ਵੀ ਪੰਜਾ ਲੱਗ ਗਿਆ, ਸਾਡੇ ਅੰਦਰ ਕਿਉਂ ਨਹੀਂ ਲੱਗਦਾ? ਇੰਨਾ ਹੀ ਇਹ ਪੱਥਰ ਹੋ ਗਏ, ਰੀਠੇ ਮਿੱਠੇ ਹੋ ਗਏ ਸੀ, ਇੰਨੇ ਕੌੜਿਆਂ ਕੁੜੱਤਨ ਵੱਧਦੀ ਜਾਂਦੀ, ਮੁੱਕਦੀ ਕੋਈ ਨਹੀਂ। ਉਹ ਸਾਡੇ ਵੱਲ ਵੀ ਮਿਠਾਸ ਆਏ, ਕਿਰਪਾ ਕਰ ਇਹਨੂੰ ਪੱਥਰ ਨੂੰ ਢਾਲ ਦੇ। ਯਕੀਨ ਜਾਣਨਾ, ਜਿਸ ਵੇਲੇ ਪੱਥਰ ਢਲ ਜਾਣਾ, ਮਨ ਪੱਥਰ, ਰਾਮ ਰਸਾਇਣ ਪੀਓ ਰੇ ਦਗਰਾ, ਦਗਰਾ ਹੁੰਦਾ ਪੱਥਰ, ਪੱਥਰ ਚਿੱਤ ਬੰਦੇ, ਪੱਥਰ ਤੇ ਨਹੀਂ ਢਲਣਾ, ਪਰ ਤੇਰਾ ਮਨ ਢਲ ਸਕਦਾ, ਮਨ ਤੇਰਾ ਨਰਮ ਹੋ ਸਕਦਾ। ਜਿਸ ਤੇ ਨਰਮ ਹੋਵੇਗਾ, ਦਇਆ ਪੈਦਾ ਹੋਵੇਗੀ, ਧਰਮ ਪੈਦਾ ਹੋਵੇਗਾ, ਦੂਸਰਿਆਂ ਦਾ ਭਲਾ ਬੰਦਾ ਸੋਚੇਗਾ। ਪੱਥਰ ਚਿੱਤ ਹੋਵੇਗਾ ਟਕਰਾਏਗਾ, ਪੱਥਰ ਚਿੱਤ ਹੋਵੇਗਾ ਤੋੜੇਗਾ, ਪੱਥਰ ਚਿੱਤ ਹੋਵੇਗਾ ਦੂਸਰੇ ਨੂੰ ਦੁੱਖ ਦੇਵੇਗਾ। ਲੇਕਿਨ ਮਨ ਢਲ ਗਿਆ, ਹੁਣ ਢਲਣਾ ਕਿਵੇਂ? ਰੱਬ ਦੀਆਂ ਸਿਫਤਾਂ ਸੁਣਦਿਆਂ 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 ਧਾਤ ਮਿਲੈ ਫੁਣ ਧਾਤ ਕਹੋ, ਸ੍ਰੀ ਰਾਗ ਮਹਿਲਾ ਪਹਿਲਾ। ਧਾਤ ਮਿਲੈ ਫੁਣ ਧਾਤ ਕਹੋ, ਜਿਵੇਂ ਧਾਤੂ ਧਾਤੂ ਚ ਮਿਲ ਜਾਂਦੀ ਹੈ, ਲੋਹਾ ਢਲ ਕੇ ਲੋਹੇ ਚ ਮਿਲ ਗਿਆ, ਸਿਫਤੀ ਸਿਫਤ ਸਮਾਏ, ਸਿਫਤਾਂ ਕਰਦਿਆਂ ਕਰਦਿਆਂ ਸਿਫਤੀ ਵਿੱਚ ਲੀਨ ਹੋ ਜਾਂਦਾ। ਅਨੇਕਾਂ ਬੰਦੇ ਰੋਣੇ ਰੋਂਦੇ ਨੇ, ਕਹਿੰਦੇ ਨੇ ਦਾਤਿਆ ਕਿਵੇਂ ਮਿਲਾਂ, ਕਿਸੇ ਤਨ ਸੁਕਾ ਲਿਆ, ਕੋਈ ਨੰਗੇ ਪੈਰੀ ਫਿਰਦਾ। ਸਾਹਿਬ ਕਹਿੰਦੇ ਨੇ ਭਲੇ ਲੋਕੋ, ਗਾਉਂਦੇ ਕੀਰਤਨ ਕਰਦੇ ਜਾ ਸਕੋ ਤੇ ਰੋਂਦੇ ਧੋਂਦੇ ਜ਼ਰੂਰ ਜਾਣਾ, ਜੇ ਸਿਫਤ ਕਰਦੇ ਜਾ ਸਕੋ, ਉਹਨੂੰ ਵੱਡਾ ਵੱਡਾ ਕਹਿੰਦੇ ਜਾ ਸਕੋ, ਇਹ ਮਾਰਗ ਸਭ ਤੋਂ ਵਧੀਆ। ਸਾਹਿਬ ਕਹਿੰਦੇ ਨੇ ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੈ ਭਇਓ, ਨਾਨਕ ਤਾਂ ਕਾ ਦਾਸ ਹੈ ਸੋਈ ਨਰਿੰਜਣ ਦਿਓ। ਇਸ ਭੇਦ ਨੂੰ ਜਿਹੜਾ ਸਮਝ ਲਵੇ, ਉਹ ਨਰਲੇ ਪ੍ਰਮਾਤਮਾ ਦਾ ਰੂਪ ਹੈ, ਜਿਸ ਨੂੰ ਮਾਇਆ ਦੀ ਕਾਲਖ ਨਹੀਂ ਲੱਗਦੀ, ਨਰਿੰਜਣ। ਉਹ ਨਯਨ ਦੇਵ ਦਾ ਅਰਥ ਹੁੰਦਾ ਪ੍ਰਕਾਸ਼, ਪ੍ਰਕਾਸ਼ ਰੂਪ ਹੈ, ਰੱਬ ਦਾ ਰੂਪ ਹੈ। ਵਿਚਾਰ ਜਿੱਥੋਂ ਆਰੰਭ ਕੀਤੀ ਸੀ ਉੱਥੇ ਆਈਏ ਸਮਾਪਤੀ। ਸਿਫਤ ਸਲਾਹ ਭੁੱਲ ਕੇ ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਰੱਬ ਭੁੱਲ ਗਿਆ ਤੇ ਸੁਖ ਰੋਗ ਬਣ ਗਏ, ਚੰਗੇ ਪਦਾਰਥ ਰੋਗ ਬਣ ਗਏ, ਚੰਗਾ ਬਿਸਤਰਾ ਰੋਗ ਬਣ ਗਿਆ। ਜਿਸ ਤਨ ਨੂੰ ਵੇਖਦਾ ਨਹੀਂ ਸੀ ਥੱਕਦਾ, ਉਹ ਰੋਗ ਬਣ ਗਿਆ। ਹੁਣ ਉਸੇ ਥਾਂ ਤੇ ਜੁੜ ਜਾਏ ਜਿੱਥੋਂ ਟੁੱਟਾ ਸੀ, ਜੁੜ ਗਿਆ ਉਸ ਥਾਂ ਤੇ, ਫਿਰ ਬਲ ਹੋਵਾ ਬੰਧਨ ਛੁੱਟੇ, ਸਭ ਕੁਛ ਹੋ ਤੇ ਉਪਾਏ। ਨਾਨਕ ਸਭ ਕੁਛ ਤੁਮਰੇ ਹੱਥ ਮੈਂ, ਤੁਮ ਹੀ ਹੋਤ ਸਹਾਏ। ਵਾਹਿਗੁਰੂ ਕਰੇ ਨਾ ਉਹ ਕਦੀ ਭੁੱਲੇ ਤੇ ਨਾ ਸੁਖ ਰੋਗ ਬਣਨ। ਜੈ ਹਰ ਸਿਮਰਨ ਭਇਆ ਤਾਂ ਉਪਾਧ ਗਤ ਕੀਨੀ ਵਡਭਾਗੀ ਹਰ ਜਪਣਾ। ਉਹ ਯਾਦ ਰਹੇ ਆਨੰਦ ਬਣਿਆ ਰਹੇ, ਉਹਦੇ ਘਰ ਵਿੱਚ ਦੁੱਖ ਹੈ ਹੀ ਨਹੀਂ। ਮਰਜ਼ ਕਰਾਂ ਬੜੇ ਧਿਆਨ ਨਾਲ ਬਚਨ ਸੁਣਨਾ, ਉਹਦੇ ਘਰੋਂ ਬਾਹਰ ਨਿਕਲ ਕੇ ਦੁੱਖ ਹੋਇਆ ਸੀ, ਦੁਖੀ ਹੁੰਦੇ ਹਾਂ, ਉਹਦੇ ਘਰ ਵਿੱਚ ਦੁੱਖ ਨਹੀਂ। ਤੇਰਾ ਘਰ ਆਨੰਦ ਵਧਾਈ ਤੁਹਾਡੇ ਘਰ, ਫਿਰ ਉਹਦੇ ਘਰ ਚ ਹੀ ਕਿਉਂ ਨਾ ਰਹੀਏ, ਸੁਰਤ ਕਰਕੇ ਨਾਲ ਕਿਉਂ ਨਾ ਰਹੀਏ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰੇ ਸਭ ਸਵਾਰਨਾ। ਫੁੱਲਾਂ ਦੀ ਖਿਮਾ, ਬਾਕੀ ਸਲੋਕ ਪੌੜੀ ਦੀ ਵਿਚਾਰ ਕੱਲ ਕਰਾਂਗੇ। ਪਿਆਰ ਸਾਹਿਬ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।